ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਰਚਨਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਿਛਲੇ ਹਿੱਸੇ ਵਿੱਚ ਅਸੀਂ ਪੜ੍ਹਿਆ 40ਵਾਂ ਮਾਈ ਭਾਗ ਭਰੀ, ਉਸ ਲਿਖਤ ਦਾ ਬਾਕੀ ਹਿੱਸਾ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ।
ਇਸ ਤਰ੍ਹਾਂ ਦੀ ਪ੍ਰੇਮ ਲਗਨ ਵਿੱਚ, ਹੱਥ ਸੇਵਾ ਵਿੱਚ ਅਤੇ ਮਨ ਸਿਮਰਨ ਵਿੱਚ ਲੱਗਿਆ ਸਮਾਂ ਬੀਤਦਾ ਹੈ। ਸੂਤ ਕਤਿਆਂ ਅਟੇਰਿਆਂ ਨੜਿਆਂ 'ਤੇ ਚੜ ਗਿਆ। ਹੁਣ ਮਾਈ ਨੇ ਜੁਲਾਹੇ ਦੇ ਸੂਤ ਸਪੁਰਦ ਕੀਤਾ, ਉਸਨੇ ਵੀ ਉਣ ਕੇ ਰੇਜਾ ਮਾਈ ਦੇ ਘਰ ਪਹੁੰਚਾਇਆ। ਹੁਣ ਮਾਈ ਨੇ ਧੋਬੀ ਨੂੰ ਚੋਖਾ ਕੁਛ ਦੇ ਕੇ ਰੇਜਾ ਧੁਆ ਕੇ ਖੁੰਭ ਵਰਗਾ ਚਿੱਟਾ ਕਰਵਾਇਆ, ਆਪਣੇ ਘਰ ਵਿੱਚ ਇੱਕ ਥਾਂ ਥਾਪਿਆ ਜੋ ਜੇ ਸਤਿਗੁਰੂ ਘਰ ਆਉਣ ਅਤੇ ਉਹਨਾਂ ਦੇ ਬੈਠਣ ਦਾ ਹੋਵੇ। ਉਹ ਥਾਂ ਸਾਫ਼ ਕਰਕੇ ਧੂਪ ਧੁਖਾਇਆ, ਫੁੱਲਾਂ ਦੇ ਸਿਹਰੇ ਲਟਕਾਏ, ਇੱਕ ਸੁੰਦਰ ਚੌਕੀ ਉੱਥੇ ਡਾਹੀ। ਰੇਜਾ ਇਸ ਪਰ ਪਿਆਰ ਨਾਲ ਧਰ ਦਿੱਤਾ, ਰੋਜ਼ ਇੱਥੇ ਸਫਾਈ ਕਰੇ, ਰੋਜ਼ ਧੂਪ ਧੁਖਾਵੇ, ਰੋਜ਼ ਚੰਦਨ ਘੱਸ ਕੇ ਚੜਾਵੇ, ਰੋਜ਼ ਸਿਹਰੇ ਬਣਾ ਕੇ ਤਰੇ, ਰੋਜ਼ ਇਸ ਕਾਰ ਤੋਂ ਵਿਹਲੀ ਹੋ ਬੈਠ ਜਾਵੇ ਅਤੇ ਧਿਆਨ ਕਰੇ ਕਿ ਮਹਾਰਾਜ ਚੌਕੀ ਪਰ ਬਿਰਾਜੇ, ਜਗਮਗ ਜੋਤ ਬਿਰਾਜ ਰਹੇ ਹਨ। ਦੋ ਵੇਲੇ ਧਿਆਨ, ਇਹ ਉਪਾਸ਼ਨਾ, ਇਹ ਪੂਜਾ ਮਾਈ ਨੇ ਠਾਣ ਲਈ। ਇਸ ਤਰ੍ਹਾਂ ਦੀ ਅਥੱਕ ਅਤੇ ਇਕਰੰਗੀ, ਇਸ ਤਰ੍ਹਾਂ ਦੀ ਸੋਹਣੀ ਪ੍ਰੀਤ ਵੇਖ ਕੇ ਸੇਵਾਦਾਸ ਮਾਤਾ ਦਾ ਬਹੁਤ ਸ਼ਰਧਾਲੂ ਹੋ ਗਿਆ। ਬਚਪਨ ਤੋਂ ਆਗਿਆਕਾਰ ਅਤੇ ਪਿਆਰ ਕਰਨ ਵਾਲਾ ਪੁੱਤਰ ਸੀ, ਪਰ ਹੁਣ ਮਾਤਾ ਦੇ ਅਵਿਰਲ ਪ੍ਰੇਮ ਦਾ ਸ਼ਰਧਾਲੂ ਹੋ ਗਿਆ। ਪ੍ਰੇਮ ਦਾ ਸ਼ਰਧਾਲੂ ਹੋ ਡਾਢੇ ਸਤਿਕਾਰ ਵਿੱਚ ਆ ਗਿਆ। ਦੋ ਚਾਰ ਐਸੇ ਸਮੇਂ ਆਏ ਕਿ ਬਰਾਦਰੀ ਦੇ ਹੋਰ ਬ੍ਰਾਹਮਣਾਂ ਨੇ ਸੇਵਾਦਾਸ ਨੂੰ ਮਖੌਲ ਕੀਤਾ ਕਿ ਤੇਰੀ ਮਾਂ ਕਿਸ ਆਹਰੇ ਇਸ ਬੁੱਢੇ ਵਾਰੇ ਲੱਗ ਪਈ ਹੈ। ਤਦ ਸੇਵਾਦਾਸ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਨਿਰੁੱਤਰ ਕੀਤਾ, ਤੁਸੀਂ ਮਾਇਆ ਦੇ ਪ੍ਰੇਮੀ ਹੋ ਗਏ ਹੋ। ਪ੍ਰੇਮ ਜਦ ਆਤਮਾ ਵਿੱਚ ਉਪਜਦਾ ਹੈ ਤਾਂ ਇੱਕ ਨਵੀਂ ਜਿੰਦ ਜਾਗਦੀ ਹੈ। ਰੱਬੀ ਪ੍ਰੇਮ ਆਪਣੇ ਰਾਹ ਆਪ ਜਾਣਦਾ ਹੈ। ਇਹ ਗੁਰੂ ਜੀ ਦੀ ਮਰਜ਼ੀ ਹੈ ਆਉਣ ਕੇ ਨਾ, ਪਰ ਜੋ ਆਰਾਧਨਾ ਕਰਨ ਵਾਲਾ ਸੱਚੇ ਪ੍ਰੇਮ ਵਿੱਚ ਉਹਨਾਂ ਨੂੰ ਯਾਦ ਕਰ ਰਿਹਾ ਹੈ, ਉਹ ਸੰਸਾਰ ਦੇ ਸਾਰੇ ਮੋਹ ਨੂੰ ਅਣਜਾਣੇ ਜਿੱਤ ਰਿਹਾ ਹੈ। ਉਸਦੀ ਸੁਰਤ ਇਕਾਗਰ ਹੋ ਰਹੀ ਹੈ ਔਰ ਗੁਰੂ ਜਗਤ ਤਾਰਨਹਾਰ ਦੇ ਚਰਨ ਕਮਲਾਂ 'ਤੇ ਜੁੜ ਰਹੀ ਹੈ। ਉਹਦਾ ਇਹ ਸਾਰਾ ਕੰਮ ਅਸਲ ਭਗਤੀ, ਅਸਲ ਪ੍ਰੇਮਾ ਭਗਤੀ ਹੈ, ਅਸਲ ਭਗਤੀ ਯੋਗ ਹੈ। ਮਾਈ ਦੀ ਉਪਾਸ਼ਨਾ ਦੇ ਬਹੁਤੇ ਸਮੇਂ ਲੰਘਦੇ ਜਾਣ 'ਤੇ ਆਪਣੀਆਂ ਸਿੱਖ ਸੰਗਤਾਂ ਵੱਲੋਂ ਵੀ ਸੁਨੇਹ ਆਏ ਕਿ ਅਸੀਂ ਪੰਜਾਬ ਚੱਲੇ ਹਾਂ, ਰੇਜਾ ਦੇ ਦਿਓ ਤਾਂ ਅਸੀਂ ਸਤਿਗੁਰਾਂ ਦੇ ਚਰਨੀ ਅਰਬ ਦਿਆਂਗੇ। ਸੇਵਾਦਾਸ ਨੂੰ ਸਿਆਣਿਆਂ ਸਿੱਖਾਂ ਸਮਝਾਇਆ ਵੀ ਕਿ ਮਹਾਰਾਜ ਨੂੰ ਰਾਜਸੀ ਕੰਮਾਂ ਦਾ ਵੀ ਹੱਲ ਕਰਨਾ ਅਕਸਰ ਰਹਿੰਦਾ ਹੈ। ਦੁਸ਼ਟਾਂ ਦੇ ਸੁੱਧ ਕਰਨੇ ਲਈ ਜੰਗੀ ਸਮਾਨ ਵੀ ਕਰਨੇ ਆਉਂਦੇ ਹਨ, ਉਹਨਾਂ ਨੂੰ ਵੇਲ ਕਿੱਥੇ ਕਿ ਕਸ਼ਮੀਰ ਆਉਣ, ਨਾਲ ਸਮਾਜ ਵੀ ਬਹੁਤ ਹੋਣਾ ਹੋਇਆ, ਏਡੇ ਕਠਨ ਪਹਾੜਾਂ ਨੂੰ ਚੀਰ ਕਿਸ ਤਰ੍ਹਾਂ ਆਉਣਾ ਹੋ ਸਕੇ। ਕਿਸੇ ਸਮਝਾਇਆ ਕਿ ਆਦਿ ਗੁਰੂ ਦੇਸ਼ਾਂ ਵਿੱਚ ਫਿਰੇ ਹਨ, ਫਿਰ ਹੋਰ ਗੁਰੂ ਜੀ ਘੱਟ ਫਿਰੇ ਹਨ ਅਤੇ ਗੁਰੂ ਜੀ ਨੂੰ ਖੇਚਲ ਦੇਣੀ ਠੀਕ ਨਹੀਂ, ਬਸਤਰ ਉੱਥੇ ਹੀ ਕਾਲ ਦਿਓ। ਇਸ ਤਰ੍ਹਾਂ ਦੀਆਂ ਸਮਝੌਤੀਆਂ ਦੇ ਉੱਤਰ ਸਿੱਧੀ ਮਾਤਾ ਦੇ ਪ੍ਰੇਮ ਵਾਲੇ ਮਨ ਤੋਂ ਇਹ ਨਿਕਲਦੇ ਸਨ ਕਿ ਗੁਰੂ ਸੰਗਤਾਂ ਦਾ ਗੁਰੂ ਹੈ, ਪਰ ਗੁਰੂ ਮੇਰਾ ਨਿੱਜ ਦਾ ਆਪਣਾ ਗੁਰੂ ਹੈ। ਮੇਰਾ ਪਿਆਰ ਇਸ ਤਰ੍ਹਾਂ ਦਾ ਹੈ ਕਿ ਮੈਨੂੰ ਦਰਸ਼ਨ ਬਿਨ ਚੈਨ ਨਹੀਂ, ਕਲੇਜਾ ਦਰਸ਼ਨਾਂ ਨੂੰ ਤੜਫਦਾ ਹੈ ਅਤੇ ਜਿਹਦੇ ਦਰਸ਼ਨਾਂ ਨੂੰ ਤੜਫਦਾ ਹੈ, ਜਦੋਂ ਮੇਰਾ ਹੈ, ਆਪਣਾ ਹੈ, ਮੇਰੇ ਕਾਲਜੇ ਵਿੱਚ ਉਸ ਤੋਂ ਨੇੜੇ ਹੋਰ ਕੋਈ ਨਹੀਂ, ਮੈਨੂੰ ਮਰਨ ਜੀਵਨ ਦੀ ਸ਼ੰਕਾ ਨਹੀਂ ਰਹੀ, ਮੁਕਤੀ ਮੁਕਤੀ ਦੀ ਚਾਹ ਨਹੀਂ ਰਹੀ, ਸਾਰੇ ਬਖੇੜੇ ਕਲੇਸ਼ ਛੱਡ ਇੱਕ ਦਰਸ਼ਨ ਤਾਂਗ ਬੇਵੱਸੇ ਲੱਗ ਰਹੀ ਹੈ ਜੋ ਮੇਰੇ ਹਟਾਇਆ ਹਟਦੀ ਨਹੀਂ, ਤਦ ਮੈਂ ਕੀ ਕਰਾਂ। ਸੇਵਾਦਾਸ ਮੇਰਾ ਪੁੱਤਰ ਹੈ, ਮੈਂ ਜਾਣਦੀ ਹਾਂ ਮੇਰਾ ਹੈ। ਇਸ ਤਰ੍ਹਾਂ ਦੀ ਮੈਨੂੰ ਪੈ ਗਈ ਹੈ ਕਿ ਗੁਰੂ ਮੇਰਾ ਗੁਰੂ ਹੈ, ਇਹ ਮੈਂ ਕਿਵੇਂ ਕੱਢਾਂ। ਮੈਂ ਨਹੀਂ ਚਾਹੁੰਦੀ ਕਿ ਗੁਰੂ ਜੀ ਨੂੰ ਮੈਂ ਖੇਚਲ ਦਿਆਂ, ਪਰ ਗੁਰੂ ਮੇਰਾ ਹੈ, ਮੈਨੂੰ ਦਰਸ਼ਨ ਹੋਣ, ਇਹ ਆਪਣਤ, ਇਹ ਸਿੱਖ ਮੇਰੀ ਦੂਰ ਨਹੀਂ ਹੋਣੀ, ਮੈਨੂੰ ਦੱਸੋ ਮੈਂ ਕਿਵੇਂ ਕਰਾਂ। ਬਾਕੀ ਰਿਹਾ ਆਸਾ ਦਾ ਪੂਰਨ ਹੋਣਾ, ਇਹ ਉਹਨਾਂ ਦੇ ਵੱਸ ਹੈ। ਮੈਨੂੰ ਅਸੀਸ ਦਿਓ ਕਿ ਮੇਰੀ ਸਿੱਖ ਨਾ ਮਿੱਟੇ। ਮਰਾਂ ਤਾਂ ਇਸੇ ਸਿੱਖ ਵਿੱਚ ਮਰਾਂ, ਗੁਰੂ ਦੀ ਰਜ਼ਾ ਜੋ ਚਾਹੇ ਕਰੇ, ਮਿਲੇ ਮਿਹਰ ਨਾ ਮਿਲੇ ਮਿਹਰ, ਪਰ ਦਰਸ਼ਨ ਤਾਂਗ ਮੇਰੀ ਨਾ ਮਿਟੇ। ਜਦੋਂ ਮੌਤ ਮੇਰੇ ਨੈਣ ਸਦਾ ਲਈ ਮੀਟੇ, ਦਰਸ਼ਨ ਤਾਂਗ ਮੇਰੀ ਉਸ ਵੇਲੇ ਵੀ ਨਾ ਮਿਟੇ, ਪਰ ਨਾ ਮਿਟੇ। ਗੁਰੂ ਜੀ ਬੜੇ ਕੰਮਾਂ 'ਤੇ ਰੋਜ਼ਿਆਂ ਵਾਲੇ ਹਨ, ਮੇਰੀ ਕੰਗਲੀ ਦੇ ਮੋਟੇ ਕੱਪੜੇ ਦੇ ਮੁਤਾਜ ਨਹੀਂ, ਇਹ ਮੈਂ ਜਾਣਦੀ ਹਾਂ। ਪਰ ਅਰਸ਼ਾਂ ਵਿੱਚ ਜੇ ਮਾਤ ਲੋਕ ਵਿੱਚ ਆਏ ਤਾਂ ਕਿਸੇ ਮਿਹਰ ਕਰਨ ਲਈ ਆਏ, ਮਿਹਰ ਉਹਨਾਂ ਦਾ ਬਿਰਧ ਹੈ, ਉਹ ਅਸਰ ਇੱਥੇ ਵੀ ਲਿਆ ਸਕਦੀ ਹੈ। ਮੇਰੀ ਸਿੱਖ ਮੇਰਾ ਕੱਪੜਾ ਕੁਝ ਮੁੱਲ ਨਹੀਂ ਰੱਖਦੇ, ਅਸੀਂ ਮੁਰਦੇ ਹਾਂ, ਮੁਰਦਿਆਂ ਦੀ ਹਿਲਜੁਲ ਕੋਈ ਅਰਥ ਨਹੀਂ ਰੱਖਦੀ, ਉਹ ਜਿਉਂਦਾ ਹੈ, ਜੀਏ ਦਾਨ ਦਾਤਾ ਹੈ, ਉਹ ਮੇਰਾ ਦਾ ਸਾਈਂ ਹੈ, ਸਰਬ ਸਮਰੱਥ ਹੈ, ਜੋ ਚਾਹੋ ਕਰ ਸਕਦਾ ਹੈ, ਉਹ ਆਪਣੱਤਾਂ ਦਾ ਮਹਿਰਮ ਹੈ, ਉਹ ਪਲ ਕੇ ਨਿਹਾਲ ਕਰਨ ਹਾਰਾ ਹੈ, ਹੋਣਾ ਹੈ ਸੋ ਹੋਵੇ, ਪਰ ਮੈਨੂੰ ਮਤਾਂ ਨਾ ਦਿਓ, ਮੇਰੇ ਸਿੱਧਕ ਦੀ ਮਿਹਨਤੀ ਕਰਕੇ ਮੈਨੂੰ ਅਕਲਾਂ ਦੀ ਜਾਂਚ ਨਾ ਦੱਸੋ, ਮੈਨੂੰ ਜਿਉਣ ਦਿਓ ਸਿੱਖ ਵਿੱਚ, ਸਦਰ ਵਿੱਚ, ਤਰਸਨ ਵਿੱਚ, ਆਰਾਧਨ ਵਿੱਚ, ਪਿਆਰ ਵਿੱਚ, ਦਿਨ ਰਾਤ ਦੀ ਲਗਨ ਲਿਵ ਵਿੱਚ, ਦਰਸ਼ਨ ਤਾਂਗ ਵਿੱਚ, ਬਸ ਕੀ ਹੋਇਆ, ਕੀ ਹੋਊ, ਕਿੰਝ ਹੋਣਾ ਚਾਹੀਏ, ਮੈਨੂੰ ਨਾ ਦੱਸੋ, ਮੈਂ ਜੀਉ ਪਈ ਸਤਿਗੁਰੂ ਦੀ ਦਰਸ਼ਨ ਤਾਂਗ ਵਿੱਚ। ਮਿਲੇ ਅਵਸ਼ੇ ਮੋਹੇ ਵਿਸਵਾਸਾ, ਜੀਵਤ ਮੈਂ ਨਹਿ ਤਿਆਗ ਆਸਾ, ਨਾਹੇ ਤਾਂ ਮਰ ਕੇ ਮਿਲ ਹੋ ਜਾਏ, ਮੈਂ ਨਾ ਪਰਤਗਿਆ ਤਜੇ ਕਦਾਏ। ਸ੍ਰੀ ਅੰਮ੍ਰਿਤਸਰ ਵਿੱਚ ਗੁਰੂ ਕੇ ਬਾਜ਼ਾਰ ਦੇ ਪਿਛਲੇ ਪਾਸੇ ਇੱਕ ਅਸਥਾਨ ਗੁਰੂ ਕੇ ਮਹਿਲ ਕਰਕੇ ਅਜੇ ਤੱਕ ਹੈ। ਇੱਥੇ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਜੀ ਰਿਹਾ ਕਰਦੇ ਸਨ। ਕਦੇ ਬੜਾ ਸੁੰਦਰ ਅਤੇ ਰਮਣੀਕ ਅਤੇ ਵੱਡਾ ਘੇਰੇਦਾਰ ਥਾਂ ਸੀ। ਸਮੇਂ ਦੇ ਫੇਰ, ਸਿੱਖਾਂ ਦੀ ਅਣਗਹਿਲੀ ਅਤੇ ਚੁਫੇਰੇ ਹਿੰਦੂ ਵਸੋਂ ਦੇ ਪ੍ਰਭਾਵ ਕਰਕੇ ਹੁਣ ਥੋੜ੍ਹਾ ਜਿਹਾ ਥਾਂ ਅਤੇ ਥੋੜ੍ਹਾ ਜਿਹਾ ਮੰਦਰ ਰਹਿ ਗਿਆ ਹੈ, ਜੋ ਨਿਸ਼ਾਨੀ ਜ਼ਰੂਰ ਦੱਸਦਾ ਹੈ ਕਿ ਇੱਥੇ ਕਦੇ ਜਗਤ ਦੇ ਤਾਰਨਹਾਰ ਰੰਗ ਲਾ ਗਏ ਹਨ। ਇਹਨਾਂ ਆਤਮ ਰੰਗ ਵਿੱਚ ਚਹਿਲ ਪਹਿਲ ਕਰਦੇ ਮਹਿਲਾਂ ਵਿੱਚ ਇੱਕ ਦਿਨ ਮਾਤਾ ਗੰਗਾ ਜੀ ਪਤੀਵ੍ਰਤਾ ਧਰਮ ਅਵਤਾਰ ਬੈਠੇ ਸਨ ਕਿ ਉਹਨਾਂ ਦੇ ਜਗ ਤਾਰਨਹਾਰ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਜੀ ਅਕਾਲ ਬੁੰਗੇ ਸਾਹਿਬੋਂ ਦੀਵਾਨ ਦੀ ਸਮਾਪਤੀ ਮਗਰੋਂ ਆ ਗਏ ਅਤੇ ਅਦਬ ਸਤਿਕਾਰ ਨਾਲ ਸਿਰ ਨਿਵਾਉਂਦੇ ਅੱਗੇ ਵਧੇ। ਮਾਤਾ ਜੀ ਨੇ ਸਿਰ ਛਾਤੀ ਨਾਲ ਲਾਇਆ, ਪਿਆਰ ਦਿੱਤਾ ਅਤੇ ਅੰਦਰੋਂ ਗੁਰਤਾ ਦਾ ਧਿਆਨ ਕਰਕੇ ਡਾਢੇ ਸਤਿਕਾਰ ਨਾਲ ਬਿਠਾਇਆ। ਗੁਰੂ ਜੀ ਪਲ ਕੋ ਠਹਿਰ ਕੇ ਬੋਲੇ, ਮਾਤਾ ਜੀ ਕੁਛ ਚਿੱਤ ਉਦਾਸੀ ਰੰਗ ਦੱਸਦਾ ਹੈ। ਮਾਤਾ, ਤਾਰਨਹਾਰ ਲਾਲ ਜੀ ਸੁੱਖ ਤਾਂ ਹੈ। ਗੁਰੂ ਜੀ, ਕੋਈ ਖਿੱਚ ਕਿਸੇ ਵੇਲੇ ਪੈਂਦੀ ਹੈ। ਮਾਤਾ, ਕਿਹੀ? ਗੁਰੂ ਜੀ, ਕੋਈ ਰੂਹ ਬਿਲਪਦੀ ਦਿਸਦੀ ਹੈ। ਮਾਤਾ, ਕਿਉਂ? ਗੁਰੂ ਜੀ, ਕਿਸੇ ਦੀ ਆਤਮਾ ਵਿੱਚ ਦਰਸ਼ਨ ਤਾਂਗ ਦੀ ਲੋ ਲੱਗ ਰਹੀ ਹੈ, ਪ੍ਰੇਮ ਜਾਗ ਆਈ ਹੈ। ਮਾਤਾ ਜੀ, ਜੀ ਤਾਂ ਵਿਛੜਨ 'ਤੇ ਨਹੀਂ ਕਰਦਾ, ਅਥਰੂ ਭਰ ਆਏ, ਪਰ ਗੁਰੂ ਜੀ, ਮਾਤਾ ਜੀ ਕੋਈ ਦੁੱਖ ਵਿੱਚ ਹੈ, ਉਸਦੀ ਸਹਾਇਤਾ ਦੀ ਲੋੜ ਹੈ, ਕੋਈ ਸਿੱਖ ਵਿੱਚ ਹੈ, ਉਸਨੂੰ ਮਿਲਣੇ ਦੀ ਲੋੜ ਹੈ, ਆਪਣੇ ਜੋ ਹੋਏ। ਮਾਤਾ, ਅੱਖਾਂ ਮੀਟ ਗਈ, ਲੂੰਹ ਕੰਢੇ ਹੋ ਗਏ, ਸਦਕੇ ਇਸ ਬਿਰਧ ਦੇ, ਆਪਣੇ ਜੋ ਹੋਏ। ਧੰਨ ਗੁਰੂ ਨਾਨਕ, ਆਪਣੇ ਜੋ ਹੋਏ। ਧੰਨ ਗੁਰੂ ਅੰਗਦ, ਆਪਣੇ ਜੋ ਹੋਏ। ਧੰਨ ਗੁਰੂ ਅਮਰਦੇਵ, ਆਪਣੇ ਜੋ ਹੋਏ। ਧੰਨ ਗੁਰੂ ਰਾਮਦਾਸ, ਆਪਣੇ ਜੋ ਹੋਏ। ਧੰਨ ਗੁਰੂ ਅਰਜਨ ਦੇਵ, ਆਪਣੇ ਜੋ ਹੋਏ। ਧੰਨ ਗੁਰੂ ਹਰਗੋਬਿੰਦ, ਆਪਣੇ ਜੋ ਹੋਏ। ਇਹ ਬਿਰਧ ਅਕਾਲ ਪੁਰਖ ਦਾ ਹੈ, ਇਹ ਬਿਰਧ ਗੁਰੂ ਦਾ ਹੈ, ਇਹ ਨਿਸ਼ਾਨੀ ਗੁਰੂ ਦੀ ਹੈ। ਫਿਰ ਅੱਖਾਂ 'ਚੋਂ ਅਥਰੂ ਕਿਰੇ ਅਤੇ ਫਿਰ ਕਿਸੇ ਰੱਬੀ ਆਵਾਜ਼ ਵਿੱਚ, ਧੰਨ ਮੇਰਾ ਵਾਹਿਗੁਰੂ ਅਰਸ਼ਾਂ ਕੁਰਸ਼ਾਂ ਦਾ ਮਾਲਕ, ਧੰਨ ਮੇਰਾ ਸੋਹਣਾ ਵਾਹਿਗੁਰੂ ਘੱਟ ਘੱਟ ਦਾ ਵਾਸੀ, ਧੰਨ ਮੇਰਾ ਮਿੱਠਾ ਵਾਹਿਗੁਰੂ ਜੀ ਜੀ ਦਾ ਪ੍ਰੇਮੀ, ਧੰਨ ਮੇਰਾ ਵਾਹਿਗੁਰੂ ਪਿਆਰਾ ਵਾਹਿਗੁਰੂ ਸਭ ਦਾ ਆਪਣਾ, ਧੰਨ ਮੇਰਾ ਮਿਹਰਾਂ ਦਾ ਮਾਲਕ ਵਾਹਿਗੁਰੂ ਤੂੰ ਸਾਡਾ ਅਸੀਂ ਤੇਰੇ ਤੇਰੇ ਮੇਰੇ ਵਿੱਚ ਓਪਰਾਪਨ ਨਹੀਂ। ਹੇ ਪਿਆਰੇ ਵਾਹਿਗੁਰੂ, ਮੇਰੇ ਤੇਰੇ ਵਿੱਚ ਓਪਰਾਪਨ ਨਹੀਂ, ਤੂੰ ਅਪਣਾ ਲੈ ਓਪਰਾਪਨ ਨਾ ਰਹੇ। ਹੇ ਆਪਣੇ ਹੇ ਮੇਰੇ ਆਪਣੇ ਵਾਹਿਗੁਰੂ, ਅਸੀਂ ਤੇਰੇ ਆਪਣੇ ਜੋ ਹੋਏ ਅਤੇ ਤੇਰੇ ਗੁਰੂ ਬਿਰਧ ਤੋਂ ਸਦਕੇ ਤੇਰੇ ਜੋ ਹੋਏ। ਵਾਹਿਗੁਰੂ ਦਾ ਪੁਨਰ ਬਿਰਧ, ਸ਼ੁਕਰ ਸ਼ੁਕਰ ਸ਼ੁਕਰ। ਮਾਤਾ ਜੀ ਇਸ ਇਲਾਹੀ ਰੰਗ ਵਿੱਚ ਚਲੇ ਗਏ। ਉਸ ਪਿਆਰਾਂ ਵਾਲੇ ਅਪਣੱਤਾਂ ਵਾਲੇ ਗੁਰੂ ਦਾ ਉਹ ਪਿਆਰ ਦੂਈ ਦੁਜੈਗੀ ਤੋਂ ਖਾਲੀ, ਡਾਢੇ ਮੋਹਦਾ ਭਰਿਆ ਵਾਕ ਆਪਣੇ ਜੋ ਹੋਏ, ਮਾਤਾ ਜੀ ਨੂੰ ਇਸ ਸਿਫਤ ਸਲਾਹ ਦੇ ਰੰਗ ਵਿੱਚ ਚਾੜ ਗਿਆ ਅਤੇ ਨਾਲ ਗੁਰੂ ਜੀ ਆਪ ਉਸੇ ਰੰਗ ਵਿੱਚ ਝੂਮ ਰਹੇ ਹਨ। ਸਾਈਂ ਮਾਲਕ, ਵਾਹਿਗੁਰੂ ਦੀ ਅਪਣੱਤ ਅਤੇ ਮਿਹਰ ਦਾ ਮੀਂਹ ਵਸ ਰਿਹਾ ਹੈ। ਕਿੰਨਾ ਚਿਰ ਇਸ ਸ਼ੁਕਰ ਅਤੇ ਪ੍ਰੇਮ ਦੀ ਰਸ ਭਰੀ ਲਹਿਰ ਵਿੱਚ ਲੰਘ ਗਿਆ। ਫਿਰ ਗੁਰੂ ਜੀ ਬੋਲੇ, ਪਰਦੇਸ ਜਾਣਾ ਹੈ। ਮਾਤਾ ਗਦ ਗਦ ਕੰਠ ਤੋਂ, ਹੇ ਜਗਤ ਗੁਰੂ ਜੀ ਜਾਓ, ਹੇ ਤਾਰਨਹਾਰ ਜੀ ਜਾਓ, ਹੇ ਮੇਰਾਂ ਦੇ ਸਾਈਂ ਜੀ ਜਾਓ, ਹੇ ਬਿਰਧਪਾਲ ਜੀ ਜਾਓ, ਪਰ ਹੇ ਪੁੱਤਰ ਜੀ, ਹੇ ਲਾਲ ਜੀ, ਹੇ ਮਾਂ ਦੀਆਂ ਅੱਖਾਂ ਦੇ ਚਾਨਣ ਜੀ, ਇੰਨੀ ਛੇਤੀ ਮੁੜਨਾ ਕਿ ਮਾਂ ਦੀਆਂ ਆਂਦਰਾਂ ਚੱਲ ਲੈਣ। ਗੁਰੂ ਜੀ ਸਿਰ ਨਿਵਾੜਾ ਕੇ, ਮਾਤਾ ਜੀ ਜਿਵੇਂ ਆ ਗਿਆ ਪਰ ਪੈਂਡਾ ਦੂਰ ਹੈ, ਕਸ਼ਮੀਰ ਜਾਣਾ ਹੈ ਪਿੰਬਰ ਵਾਲੇ ਰਸਤੇ, ਪਰ ਮੁੜਨਾ ਪਰਲੇ ਰਸਤੇ ਪਹਾੜਾਂ ਥਾਣੀ ਹੈ, ਗੁਰੂ ਬਾਬੇ ਦੇ ਪੰਜੇ ਸਾਹਿਬ ਕੋਲ ਦੀ ਜਾ ਨਿਕਲਣਾ ਹੈ। ਸਮਾਂ ਤਾਂ ਅਲੱਗ ਸੀ, ਜੀਵਾਂ ਦਾ ਉਧਾਰ। ਮਾਤਾ ਛੇਤੀ ਨਾਲ, ਲਾਲ ਜੀ ਉਸ ਜਾਗ ਦੀ ਜੋਤ ਅਕਾਲ ਪੁਰਖ ਦੀ ਸੇਵਾ ਵਿੱਚ ਤੁਹਾਡੇ ਰਸਤੇ ਵਿੱਚ ਮੇਰਾ ਪਿਆਰ ਕਦੇ ਅਟਕਾ ਨਾ ਪਾਵੇ। ਜਿਸ ਦੇ ਤੇਜ ਅੱਗੇ ਸੂਰਜਾਂ ਦੇ ਝੁੰਡ ਕੰਬਦੇ ਹਨ, ਜਿਸ ਦੇ ਪ੍ਰਤਾਪ ਅਤੇ ਜਲਾਲ ਅੱਗੇ ਜਗਤ ਸਿਰ ਨਿਹੋੜਾਉਂਦਾ ਹੈ, ਮੇਰੀ ਨਿੱਕੀ ਮਰਜ਼ੀ ਉਸ ਮਹਾਂ ਤੇਜ ਦੀ ਰਜ਼ਾ ਵਿੱਚ ਸਦਾ ਇਕਸੁਰ ਰਹੇ। ਇਨਸਾਨੀ ਸਮਝ ਦੇ ਖਿਆਲ ਤੋਂ ਮਾਂ ਨੂੰ ਇਨਸਾਨੀ ਦਿਲ ਵਾਲੀ ਜਾਣ ਕੇ ਇਨਸਾਨੀ ਮੋਹ ਦੇ ਵਲਵਲੇ ਨੂੰ ਵੀ ਚੇਤੇ ਰੱਖਣਾ ਅਤੇ ਇੰਨਾ ਚਿਰ ਨਾ ਲਾਉਣਾ ਕਿ ਮੈਂ ਵਿਲਪ ਜਾਵਾਂ। ਗੁਰੂ ਜੀ ਸਤਿਬਚਨ, ਮਾਤਾ ਜੀ ਉਹਨਾਂ ਸਮਾਂ ਲਾਸਾਂ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਜੋ ਉਹਨਾਂ ਦੇ ਰੱਬੀ ਕੰਮ ਲਈ ਪ੍ਰੇਰਨ ਹੋਇਆ। ਇਉਂ ਕਹਿੰਦੇ ਸਿਰ ਨਿਵਾਉਂਦੇ, ਮਾਤਾ ਦੇ ਗਲੇ ਲੱਗਦੇ, ਪਿਆਰ ਅਸੀਸਾਂ ਲੈਂਦੇ ਵਿਦਾ ਹੋਏ। ਅਰਸ਼ੋਂ ਦੁਨੀਆਂ ਨੂੰ ਪਿਆਰ ਕਰਨ ਆਏ ਪੁੱਤ ਨੂੰ ਟੋਰ ਕੇ ਮਾਤਾ ਨੇ ਅੰਦਰੋਂ ਬੂਹੇ ਮਾਰ ਲਏ ਅਤੇ ਉਸ ਪੂਰੇ ਵਾਹਿਗੁਰੂ ਪ੍ਰੇਮ ਦੇ ਰੰਗ ਵਿੱਚ ਅਰਦਾਸ ਮਗਨ ਹੋ ਗਈ। ਹੇ ਵਾਹਿਗੁਰੂ, ਹੇ ਪਿਆਰੇ ਪਿਤਾ, ਹੇ ਮੇਰੇ ਆਪਣੇ ਵਾਹਿਗੁਰੂ, ਕਬਹੂ ਨਾ ਹੋਵੋ ਦ੍ਰਿਸ਼ਟ ਅਗੋਚਰ ਜੀ ਕੇ ਸੰਗ ਬਸੇ। ਹੇ ਮੇਰੇ ਆਪਣੇ ਪਰਮੇਸ਼ਰ, ਕਬਹੂ ਨਾ ਹੋਵੋ ਦ੍ਰਿਸ਼ਟ ਅਗੋਚਰ ਜੀ ਕੇ ਸੰਗ ਬਸੇ। ਇੱਕ ਅਚਰਜ ਰੱਬੀ ਸੁਰ ਵਿੱਚ ਮਾਤਾ ਜੀ ਫਿਰ ਗਾਵੇਂ, ਕਬਹੂ ਨਾ ਹੋਵੋ ਦ੍ਰਿਸ਼ਟ ਅਗੋਚਰ ਜੀ ਕੇ ਸੰਗ ਬਸੇ। ਹੇ ਦਾਤਾ, ਹੇ ਮੇਰੇ ਸੁੰਦਰਾਂ ਦੇ ਸੁੰਦਰ ਵਾਹਿਗੁਰੂ, ਕਦੇ ਨਾ ਵਿਸਰੋ, ਕਦੇ ਨਾ ਦੂਰ ਹੋਵੋ, ਕਦੇ ਨਾ ਓਲੇ ਹੋਵੋ, ਕਦੇ ਨਾ ਵਿਥ ਪਵੇ। ਹੇ ਚਾਨਣ, ਹੇ ਸੂਰਜਾਂ ਦੇ ਸੂਰਜ, ਇਹ ਨੇਤਰ ਅੰਸੇ, ਇਹਨਾਂ ਵਿੱਚ ਸਦਾ ਬੈਠੋ, ਸਦਾ ਦਿਸੋ, ਸਦਾ ਵਸੋ, ਕਦੀ ਨਾ ਵਿਛੜੋ। ਹੇ ਮਾਲਕ, ਲਾਲ ਤੇਰੀ ਜੋਤ ਹੈ, ਨੈਣ ਦੇ ਸਦਾ ਤੇਰਾ ਜਲਵਾ ਦੇਖਾਂ, ਮੇਰੀਆਂ ਮਮਤਾ ਭਰੀਆਂ ਅੱਖੀਆਂ ਪੁੱਤ ਵੇਖਦੀਆਂ ਹਨ। ਮੈਨੂੰ ਸਦਾ ਆਪਣੀ ਜੋਤ ਵਿਖਾਲ, ਮੈਂ ਤੈਨੂੰ ਵੇਖਾਂ, ਇੱਕ ਤੈਨੂੰ ਵੇਖਾਂ, ਲਾਲ ਵਿੱਚ ਇੱਕ ਤੇਰਾ ਜਲਵਾ ਦੇਖਾਂ, ਪਰ ਮੈਂ ਪੁੱਤ ਵੇਖਦੀ ਹਾਂ, ਹਾਂ ਮੈਂ ਗੁਰੂ ਵੇਖਦੀ ਹਾਂ, ਗੁਰੂ ਵੇਖਾਂ, ਤੇਰੀ ਰਜ਼ਾ ਵੇਖਾਂ, ਤੇਰੀ ਰਜ਼ਾ ਵਿੱਚ ਕਦੇ ਆਪਣਾ ਆਪ ਅੱਗੇ ਆਉਂਦਾ ਨਾ ਦੇਖਾਂ। ਹੇ ਆਪੇ ਤਾਰਨਹਾਰ ਮੇਰਾ ਵਾਲੇ, ਕਬੂ ਨਾ ਹੋਵੋ ਦ੍ਰਿਸ਼ਟ ਅਗੋਚਰ। ਇਉਂ ਅਰਦਾਸਾਂ ਕਰਦੀ ਉੱਚੇ ਭਾਵਾਂ ਵਿੱਚ ਲੀਨ ਹੁੰਦੀ ਮਾਤਾ ਉੱਠੀ, ਗਲ ਪੱਲਾ ਪਾਇਆ, ਵਾਹਿਗੁਰੂ ਦੇ ਜਲਾਲੀ ਰੂਪ ਦੇ ਅਨੁਭਵ ਵਿੱਚ ਜ਼ਮੀਨ ਉੱਤੇ ਡੰਡੋਤ ਮੱਥਾ ਟੇਕ, ਕਿਸੇ ਡਾਢੇ ਉੱਚੇ ਰਸ ਦੇ ਰੰਗ ਵਿੱਚ ਗਾਵੀ, ਆਦੇਸ਼ ਤੇ ਸਹਿ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਸ ਆਦੇਸ਼ ਵਿੱਚ ਅਰਥਾਤ ਮੱਥਾ ਟੇਕਣ ਵਿੱਚ ਉਸ ਆਦ ਅਤੇ ਆਦ ਤੋਂ ਰਹਿਤ, ਮਾਇਆ ਤੋਂ ਰਹਿਤ, ਸਦਾ ਇੱਕ ਰਸ ਦੇ ਚਰਨ ਕਮਲਾਂ ਵਿੱਚ ਮੱਥਾ ਟੇਕਦੀ ਲੀਨ ਹੋ लीन हो रही। माता जी तो विदा हो गुरु साहब डेरे गए। उत्थे जा के अपने कारदारा नू बुला के चोणवें सूरमे नाल चलण लई तैयार करवाए ते पिछे दा इंतजाम योग कर्मचारियां नू सौंप के आप तुर पे। अमृतसरों तुर के संगतां नू निहाल कर दे आप चपराहड़पुर पिंड जो सियालकोट दे जिले है अपने। मैदान विच एक ब्राह्मण खड़ा सी, उसने दूर तो घोड़ असवार आउंदे वेखे। सब तो अग्गे पहुँचे सवार तो उसने पूछया, ये कौन है? सवार ने दसिया कि श्री गुरु हरगोबिंद जी जो वाहिगुरु वालों जगत नू तारन आए हन, उन्हां दी सवारी आ रही है। अवतार ते असवार दो गल्लां सोचदा ब्राह्मण उत्थे खड़ा रहा। इन्हें नू सतगुर घोड़े नू अड्डी लाए आप आ निकले ते कहण लगे, हे ब्राह्मण किते जल नेड़े है? ब्राह्मण ने नुहार ते कलगी जिगा तो पछाता के होवे ना तां हरगोबिंद गुरु एहो है। मुंह पक्का करके कहण लगा, हे सतगुरु आप जगत गुरु हो, घट घट दी जानण हारे हो। आप तो की कुछ गुज्जा छिपा है, जिथे पानी है आप जान रहे हो। सतगुरु ए सुन के ब्राह्मण वल गौर नल तके ते फिर हेठा उतरे। इन्ने नू बाकी सेना भी आ गई, जो सवार नेड़े तेड़े पानी देखण गए सन वो भी आ गए ते दसण लगे कि पानी किते नेड़े ता नहीं दिसता। सतगुरु जी डाढ़े गंभीर ते तेज दे रंग विच खड़े सन, सवारां दी गल मानो सुनी नहीं। आप दे हाथ विच एक भारी बरछा सी, जिथे खड़े सन उत्थे ही वह बरछा जमीन विच खोप के कढ लिया। बरछे दे बाहर निकलदे सार पानी दी धार नाल आई। इस तरह ब्राह्मण अपनी करनी ते शर्मिंदा होके पैरी डिग पिया ते भुल बख्शाई। सतगुरु ने मेहर कीती ते वाहिगुरु जी का प्यार इसनू दान कीता। इत्थे एक दो दिन डेरा रहा ते उस चश्मे का पानी काफ़ी कम देंदा रहा। फिर सतगुरु जी गड़ोड़ी वजीराबाद अनेक थाई ठहर दे उपदेश देन दे संगतां तार दे अनेक जीवां दा उधार कर दे मीरपुर चौमुक जा उतरे। इत्थे सन्यासी बैरागियां दा कोई इकट्ठ सी, सारे दीवान विच आ जुड़े। इन्हां विच एक बीरम नामे ब्राह्मण भी आ गया। ये चिर तो सच्चे मार्ग दा ढूंढाव सी। वाहिगुरु दी मेहर नाल इस दी निशा होई ते नाम तरीक होके सिख बन गया। उस दी औलाद दे कई लोग हुण तक सिख सुनी दे हन। इस तो अगे कैण पिंड विच चंगण नाम एक पूजनीक ब्राह्मण अपनी सेवकी दा आगू प्रसिद्ध आदमी सी। सतगुरां दे दर्शन नू आया, जदों अपने संसे निवृत होए वेखे तां सारी लोक लाज छड के गुरु का सिख हो गया। पिंबर लंघ के समाणी पिंड दा मूला जो अपने इलाके दा गुरु सी सतगुर दा सिख बन गया। ये लोग रस्मी आगू से, इन्हां दे आत्मे विच जागृत नहीं सी, रब्बी हुलारा इन्हां दे अंदर नहीं सी। सतगुर दे दीदार नाल वाहिगुरु प्रेम दा झलका वज जांदा सी ते मानो सुते जाग पैंदे ते मोए जी उठदे सन। इन्हां दे प्रेमी होण नाल इन्हां दियां संगतां भी जीवन कणी पा लैंदियां सन। बैराम गले जा गुरु जी ने डेरे पाए ते शिकार चढ़े। इस इलाके दा एक झंडा नामे सिख गुरु जी नू जंगल दे सारे रस्ते दसदा फिरिया। एक थां जा के सतगुरां ने कहा, झंडा इत्थे ठहर जा, असी मुड़ के आवांगे तां साडे नाल चली। सतगुरु जी अगों हो के किसे होर रस्ते डेरे अपड़ गए। तीए दिन फिर सतगुरु सैर शिकार कर दे उसे राह निकले तां झंडा उसे टिकाणे सतगुरु दी उड़ीक विच रस्ता वेख रहा सी। सतगुरु जी ने नेड़े आके चंडे नू गल आया, भाई चंडा आके त्रै वार कहा, निहाल निहाल निहाल। ए सिख एडा उच्चा होया कि उस इलाके दी सिखी दी मंजी इसनू बख्शी। इस तरह जगह जगह ठहर दे संगतां तार दे वाहिगुरु तो विछड़ियां रूहां नू मिलाप कराऊं दे, नवियां जिंदकणियां पाप रूहानी आत्म जीवन दान कर दे, अखीर डेरे कट्टू शाह फकीर दे घर जा पे। ये जन्म दा मुसलमान सी, फकीरी दी शौक विच दुनिया फिरदा कदे अमृतसर अपड़िया सी। उत्थे इस दी निशा हुई सी, ਰਿੱਧੀਆਂ ਸਿੱਧੀਆਂ ਨਾਟਕ ਚੇਟਕ ਤਾਂ ਬਥੇਰਾ ਜਾਣਦਾ ਸੀ, ਪਰ ਅੰਤਰ ਆਤਮੇ ਠੰਡ ਨਹੀਂ ਸੀ, ਅੰਦਰਲਾ ਠੌਰ ਨਹੀਂ ਬਣਦਾ ਸੀ। ਸਤਿਗੁਰਾਂ ਦੀ ਮਿਹਰ ਨਾਲ ਇਸ ਨੂੰ ਸ਼ਾਂਤੀ ਆਈ, ਵਾਹਿਗੁਰੂ ਚਰਨਾਂ ਦਾ ਪ੍ਰੇਮ ਪ੍ਰਾਪਤ ਹੋਇਆ, ਸਿੱਖੀ ਧਾਰਨ ਕੀਤੀ ਅਤੇ ਇਸ ਟਿਕਾਣੇ ਆ ਡੇਰੇ ਲਏ ਸਨ। ਰਹਿਤ ਕੁਛ ਮਸਤਾਨਾ ਜਿਹੀ ਸੀ, ਪਰ ਇਹ ਹਾਲਤ ਨਾਮ ਰਸ ਵਿੱਚ ਨਿਰੰਤਰ ਡੁੱਬੇ ਰਹਿਣ ਕਰਕੇ ਸੀ। ਸਤਿਗੁਰੂ ਜੀ ਇਸ ਪ੍ਰੇਮੀ ਦੇ ਡੇਰੇ ਆਪ ਆ ਉਤਰੇ। ਕੱਟੂ ਸ਼ਾਹ ਦੇ ਆਦਰ ਅਤੇ ਸਤਿਕਾਰ ਦਾ ਕੋਈ ਅੰਤ ਨਹੀਂ ਸੀ, ਜਿਸ ਨੂੰ ਆਪਣੇ ਦਾਤਾ ਜੀ ਇਸ ਤਰ੍ਹਾਂ ਘਰ ਆ ਕੇ ਮਿਲੇ। ਸੋ ਸਤਿਗੁਰੂ ਜੀ ਥੋੜ੍ਹਾ ਚਿਰ ਠਹਿਰ ਕੇ ਸ਼੍ਰੀਨਗਰ ਕਸ਼ਮੀਰ ਦੀ ਰਾਜਧਾਨੀ ਵੱਲ ਤੁਰ ਪਏ। ਉੱਧਰ ਮਾਈ ਆਪਣੇ ਘਰ ਆਪਣੇ ਆਹਰੇ ਉਸੇ ਤਰ੍ਹਾਂ ਲੱਗੀ ਰਹੀ। ਇੱਕ ਦਿਨ ਸਵੇਰ ਸਾਰ ਉੱਠੀ ਤਾਂ ਬੜੀ ਘਬਰਾਈ ਹੋਈ ਸੀ। ਪੁੱਤ ਨੇ ਆ ਕੇ ਮੱਥਾ ਟੇਕਿਆ ਅਤੇ ਆਖਿਆ, ਮਾਤਾ ਜੀ ਅੱਜ ਬੜੇ ਉਦਾਸ ਹੋ। ਮਾਤਾ, ਬੱਚਾ ਅੱਜ ਮੈਂ ਇੱਕ ਸੁਪਨਾ ਡਿੱਠਾ ਹੈ ਅਤੇ ਸੁਪਨੇ ਵਿੱਚ ਇੱਕ ਯਤਨ ਕਰਦੀ ਰਹੀ ਹਾਂ ਜਿਸ ਕਰਕੇ ਥੱਕ ਗਈ ਹਾਂ। ਉਹ ਥਕਾਨ ਮੇਰੇ ਜਾਗ ਪੈਣ 'ਤੇ ਵੀ ਮੇਰੇ ਸਰੀਰ ਵਿੱਚ ਹੈ। ਇਸ ਤੋਂ ਭੈ ਜਿਹਾ ਲੱਗਦਾ ਹੈ ਕਿ ਸੁਪਨਾ ਕੋਈ ਸੱਚੀ ਨਿਸ਼ਾਨੀ ਨਾ ਦਿੰਦਾ ਹੋਵੇ। ਸੇਵਾਦਾਸ, ਮਾਂ ਜੀ ਉਹ ਸੁਪਨਾ ਕੀ ਸੀ? ਮਾਤਾ, ਉਹ ਐਂ ਸੀ ਕਿ ਜਾਂ ਮੈਂ ਸੌਂ ਗਈ ਤਾਂ ਮੈਨੂੰ ਭਾਸਿਆ ਕਿ ਕੋਈ ਤੱਤੀ ਹਵਾ ਚੱਲ ਪਈ ਹੈ ਅਤੇ ਮੈਨੂੰ ਨੀਂਦ ਨਹੀਂ ਪੈਣ ਦਿੰਦੀ ਅਤੇ ਉਂਝ ਮੈਂ ਸੁੱਤੀ ਪਈ ਸਾਂ। ਫਿਰ ਹਨੇਰਾ ਹੋ ਗਿਆ, ਫਿਰ ਇੱਕ ਲਾਲ ਗੂੜਾ ਚਾਨਣਾ ਆਇਆ। ਇਹਨੇ ਵਿੱਚ ਇੱਕ ਸੂਰਤ ਮੈਂ ਵੇਖੀ, ਇਸ ਦੀ ਕੁਛ ਅਚਰਜ ਜਿਹੀ ਨੁਹਾਰ ਸੀ। ਮੈਥੋਂ ਕੁਛ ਵਿੱਥ ਉੱਤੇ ਅਤੇ ਕੁਛ ਆਦਰ ਵਾਲੇ ਨੈਣਾਂ ਨਾਲ ਤੱਕ ਕੇ ਖੜੋ ਗਿਆ ਅਤੇ ਆਖਣ ਲੱਗਾ, ਜੈ ਹੋ ਮਾਈ, ਤੇਰੀ ਔਧ ਪੁੱਗ ਗਈ ਹੈ, ਤਿਆਰੀ ਕਰੋ। ਮੈਂ ਕਿਹਾ, ਮੇਰੀ ਤਿਆਰੀ ਸਦਾ ਹੈ, ਮੈਂ ਗੁਰੂ ਹਜ਼ੂਰ ਹਾਜ਼ਰ ਹਾਂ। ਸਿਮਰਨ, ਸਦਾ ਦਾ ਸਿਮਰਨ ਹਰ ਘੜੀ ਦੀ ਤਿਆਰੀ ਹੈ। ਜੋ ਛਿਨ ਛਿਨ ਨਾ ਵਿਸਾਰੇ ਉਹ ਛਿਨ ਛਿਨ ਵਿੱਚ ਤਿਆਰ ਰਹਿੰਦਾ ਹੈ। ਮੇਰੀ ਤਿਆਰੀ ਹੋਈ ਹਵਾਈ ਹੈ? ਉਹ ਕਹਿਣ ਲੱਗਾ, ਹਾਂ, ਪਰ ਨਹੀਂ, ਤੂੰ ਅਜੇ ਤਿਆਰ ਨਹੀਂ, ਉਡੀਕਾਂ ਵਿੱਚ ਹੈ ਅਤੇ ਸਮਾਂ ਹੋਰ ਠਹਿਰਨ ਦੀ ਆਗਿਆ ਨਹੀਂ ਦਿੰਦਾ। ਪਤਾ ਨਹੀਂ ਪੁੱਤ, ਮੈਨੂੰ 70-72 ਤੋਂ ਅੱਗੇ ਮੌਤੋਂ ਵੀ ਲੰਘ ਚੁੱਕੀ ਨੂੰ ਅਕਲ ਕਿੱਥੋਂ ਫੁਰ ਪਈ, ਪਰ ਅੰਦਰੋਂ ਹੀ ਸੁਪਨੇ ਦੀ ਗਾਫਲੀ ਵਿੱਚ ਫੁਰ ਪਿਆ। ਮੈਂ ਤਾਂ ਸਮੇਂ ਦੇ ਮਾਲਕ, ਕਾਲ ਦੇ ਰਾਜ, ਅਕਾਲ ਦੀ ਸ਼ਰਨ ਹਾਂ। ਮੇਰੇ ਪਰ ਸਮੇਂ ਦਾ ਹੁਕਮ ਕਿਵੇਂ ਹੈ? ਸੋ ਮੈਂ ਉੱਤਰ ਦਿੱਤਾ, ਮੈਂ ਉਸਦੀ ਉਡੀਕ ਵਿੱਚ ਹਾਂ ਜੋ ਕਾਲ ਤੋਂ ਰਹਿਤ ਸਰਬ ਕਾਲ ਦੇ ਉੱਤੇ ਹੁਕਮ ਰੱਖਦਾ ਹੈ। ਜੇ ਉਸਦਾ ਇਹ ਹੁਕਮ ਹੈ ਤਾਂ ਮੇਰੇ ਸਿਰ ਮੱਥੇ 'ਤੇ ਹੈ, ਅਤੇ ਜੇ ਇਹ ਉਸਦਾ ਹੁਕਮ ਨਹੀਂ ਤਾਂ ਮੇਰੀ ਉਡੀਕ ਇੱਕ ਡੋਰ ਹੈ ਜੋ ਸਮੇਂ ਦੇ ਮੁੱਕ ਜਾਣ 'ਤੇ ਵੀ ਮੇਰੀ ਜਿੰਦਣੀ ਨੂੰ ਲਈ ਜਾਏਗੀ। ਉਸਨੇ ਆਖਿਆ, ਮੈਂ ਸੁਨੇਹਾ ਦੇ ਦਿੱਤਾ ਹੈ, ਇਹ ਸੁਨੇਹਾ ਕਾਲ ਦੇ ਲੇਖਾ ਰੱਖਣ ਵਾਲੇ ਦਾ ਹੈ। ਕਾਲ ਦਾ ਇਹ ਗੁਪਤ ਲੇਖਾ ਹੈ ਜੋ ਹੁਣ ਤੇਰੇ ਲਈ ਮੁੱਕਦਾ ਹੈ। ਮੈਂ ਕਿਹਾ, ਫਿਰ ਮੈਂ ਤਾਂ ਅਜੇ ਤਿਆਰ ਨਹੀਂ, ਮੇਰੇ ਵਸ ਨਹੀਂ, ਮੈਂ ਤਾਂ ਕਿਸੇ ਲਿਵ ਵਿੱਚ ਬੱਜੀ ਪਈ ਹਾਂ। ਤੁਸੀਂ ਜੇ ਸਮਰੱਥ ਹੋ ਤਾਂ ਤੋੜ ਲਓ ਅਤੇ ਲੈ ਚੱਲੋ। ਉਸਦਰ ਨਹੀਂ, ਰੋਂਦੀ ਟੁਰਸਾਂ, ਕੁਰਲਾਂਦੀ ਜਾਸਾਂ, ਕੂੰਜ ਵਾਂਗੂ ਕੂਕੂ ਕਰਸਾਂ, ਆਖਸਾਂ ਹਾਏ, ਨਾ ਵਿਛੋੜੋ, ਨਾ ਵਿਥ ਪਾਓ, ਮਿਲ ਲੈਣ ਦਿਓ, ਸਿੱਕ ਲਾਦ ਲੈਣ ਦਿਓ। ਜੇ ਬਲੀ ਹੋ ਤਾਂ ਲੈ ਜਾਸੋ ਖੁਸ਼ੀ ਨਾਲ, ਮੈਂ ਨਹੀਂ ਜੇ ਤਿਆਰ, ਮੇਰੇ ਵਸ ਦੀ ਗੱਲ ਨਹੀਂ, ਮੇਰੀ ਲਗਨ ਮੇਰੇ ਵਸੋਂ ਪਰੇ ਹੋ ਚੁੱਕੀ ਹੈ। ਉਸਨੇ ਆਖਿਆ, ਮੈਂ ਅਦਮ ਨਾਲ ਸੁਨੇਹਾ ਦਿੱਤਾ ਹੈ, ਬਲ ਤਾਂ ਮੇਰੇ ਵਿੱਚ ਹੈ, ਪਰ ਮੈਂ ਤੁਹਾਡੇ ਨੇੜੇ ਨਹੀਂ ਆ ਸਕਦਾ। ਤੁਹਾਡੇ ਅੰਦਰ ਸਿਮਰਨ ਹੈ, ਮੈਂ ਤੁਹਾਨੂੰ ਤਰੋੜ ਮਰੋੜ ਕੇ ਨਹੀਂ ਲਿਜਾ ਸਕਦਾ। ਤੁਹਾਡੇ ਅੰਦਰ ਨਾਮ ਰਸ ਦਾ ਤੇਜ ਹੈ, ਅਸੀਂ ਗੋਬਿੰਦ ਭਜਨ, ਗੋਬਿੰਦ ਕੀਰਤਨ ਵਾਲੇ ਥਾਂ ਜ਼ੋਰ ਨਹੀਂ ਰੱਖਦੇ, ਸੰਦੇਸ਼ਾ ਦੇ ਦਿੱਤਾ ਹੈ। ਮੈਂ ਫਿਰ ਹੱਸ ਕੇ ਕਿਹਾ, ਮੈਂ ਚਰਜ ਹਾਂ ਕਿ ਤੁਸੀਂ ਸੰਦੇਸ਼ਾ ਦੇਣ ਵੀ ਕਿਉਂ ਆਏ, ਮੈਨੂੰ ਸੁਪਨੇ ਵਿੱਚ ਵੀ ਕਿਉਂ ਦਿਸੇ? ਮੈਨੂੰ ਸੰਦੇਸ਼ਾ ਦੇਣ ਗੁਰੂ ਕਾ ਸਿੱਖ ਆਉਂਦਾ, ਮੈਨੂੰ ਲੈਣ ਮਹਾਰਾਜ ਦਾ ਪਿਆਰਾ ਆਉਂਦਾ ਜੋ ਕਾਲ ਨੂੰ ਜਿੱਤ ਚੁੱਕੇ ਹਨ, ਤੁਸੀਂ ਕਾਲ ਦੇ ਲੇਖੇਦਾਰ ਕਿਉਂ ਆਏ? ਤਦ ਉਸਨੇ ਹੱਸ ਕੇ ਕਿਹਾ, ਮਾਈ, ਤੂੰ ਸੱਚ ਆਖਦੀ ਹੈ, ਤੁਸੀਂ ਏਕੇ ਦੇ ਪਿਆਰ ਵਾਲੇ, ਇੱਕ ਦੀ ਲਗਨ ਵਾਲੇ, ਸਾਡੀ ਸਰਕਾਰ ਤੋਂ ਬਾਹਰ ਹੋ, ਪਰ ਤੁਸੀਂ ਆਪ ਕਦੇ ਕਦੇ ਨਿਰਾਸ਼ ਹੋ, ਆਪਣੀ ਉਮਰ ਗਿਣਿਆ ਕਰਦੇ ਹੋ, ਤੇ ਸੰਸੇ ਵਿੱਚ ਤੁਰ ਜਾਇਆ ਕਰਦੇ ਹੋ ਕਿ ਖਬਰਾ ਉਮਰਾ ਸਾਥ ਦੇਵੇ ਕਿ ਨਾ। ਤੁਸੀਂ ਜਾਣਦੇ ਹੋ ਸੰਸਾ ਇਹ ਸੰਸਾਰ ਹੈ, ਸੋ ਇਸ ਪਿੱਛੇ ਮੈਂ ਆਇਆ ਹਾਂ, ਪਰ ਨਿਰਾ ਖਬਰ ਕਰਨ ਆਇਆ ਹਾਂ। ਤਦ ਮੈਂ ਕਿਹਾ, ਤੇਰਾ ਧਨ ਹੋਵੇ, ਤੂੰ ਮੈਨੂੰ ਮਤ ਦਿੱਤੀ ਹੈ। ਨਿਖੁੱਟੀ ਦੇ ਦਿਲ ਨੂੰ ਸੰਸਾ ਲੱਗ ਹੀ ਜਾਂਦਾ ਹੈ। ਚੰਗਾ, ਤੁਸੀਂ ਹੁਣ ਜਾਓ। ਲਾਲਜੀ ਉਹ ਜਾਵੇ ਨਾ, ਨੇੜੇ ਵੀ ਨਾ ਆਵੇ, ਸੀ ਵੀ ਅਦਬ ਵਿੱਚ, ਪਰ ਮੈਂ ਚਾਹਵਾਂ ਜਾਵੇ। ਸੋ ਉਸਨੂੰ ਮੈਂ ਦਿਲੋਂ ਸੰਕਲਪ ਨਾਲ ਜ਼ੋਰ ਲਾ ਲਾ ਕੇ ਟੋਰਾਂ, ਅਤੇ ਐਂਉਂ ਮੇਰਾ ਬਲ ਖਰਚ ਹੋਵੇ। ਸੋ ਮੈਂ ਸਤਿਗੁਰੂ ਜੀ ਨੂੰ ਧੰਨ ਗੁਰੂ ਹਰਗੋਬਿੰਦ ਕਰਕੇ ਯਾਦ ਕੀਤਾ, ਫਿਰ ਉਹ ਟੁਰ ਗਿਆ। ਇਹ ਸੀ ਸੁਪਨਾ। ਸੋ ਜੇ ਸੱਚ ਹੈ, ਮਲੂਮ ਸੱਚ ਆਉਂਦਾ ਹੈ, ਤਦ ਮੇਰੀ ਖੜ ਪੁੱਜ ਚੁੱਕੀ ਹੈ, ਪਰ ਸਿੱਖ ਪੂਰਨ ਨਹੀਂ ਹੋਈ। ਸੇਵਾਦਾਸ ਪੁੱਤਰਾ, ਕੋਈ ਉਪਰਾਲਾ ਕਰ। ਸੇਵਾਦਾਸ: ਮਾਂ ਜੀ, ਸਤਿਗੁਰ ਦੇ ਵਾਕ ਹਨ, ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਣਾ ਹੋਣਾ ਤੂੰ ਉਣੈ ਛੁੱਟੈ, ਨਿਕਟ ਨਾ ਜਾਈਓ ਦੂਤ। ਇਹ ਧਰਮ ਰਾਜ ਦਾ ਆਪਣੇ ਦੂਤਾਂ ਨੂੰ ਹੁਕਮ ਹੈ, ਵਾਕ ਸੱਤ ਹੈ, ਤੁਸੀਂ ਹੁਣ ਵੇਖ ਲਿਆ ਹੈ, ਅਤੇ ਉਹ ਤੁਹਾਨੂੰ ਦੱਸ ਗਿਆ ਹੈ ਕਿ ਸੰਸਾ ਕਰਦੇ ਹੋ। ਦੂਰ ਖੜੋ ਕੇ ਸੰਦੇਸ਼ਾ ਦੇਣ ਦਾ ਹੀਆ ਵੀ ਤਾਂ ਪਿਆ ਹੈ, ਸੋ ਹੁਣ ਸੰਸਾ ਨਾ ਕੀਤਾ ਕਰੋ। ਮਾਈ: ਗੁਰੂ ਜੀ ਦਾ ਬਿਰਦ ਪਤਤ ਪਾਵਨ ਹੈ, ਜ਼ਰੂਰ ਆਉਣਗੇ, ਪਰ ਮੇਰੀ ਕੰਗਲੀ ਦੀ ਲਿਵ ਡੋਰੀ ਪੱਕੀ ਨਹੀਂ, ਜੇ ਰਤਾਂ ਮੈਥੋਂ ਛੁੱਟੀ ਤਤਕਾਲ ਲੈ ਜਾਏਗਾ। ਮੈਂ ਕਿਵੇਂ ਡੋਰ ਪੱਕਣਾ, ਮੇਰੇ ਕਲੇਜੇ ਹੋਣ, ਵਿਛੋੜੇ ਦੀ ਪੀੜ ਸਹਿਣ ਦੀ ਵੀ ਤਾਕਤ ਨਹੀਂ, ਮੇਰਾ ਮੱਥਾ ਤੜਫਦਾ ਹੈ, ਕਦ ਚਰਨ ਪਰਸਾਂ, ਕਦ ਇਹ ਸੀਸ ਹੋਵੇ ਅਤੇ ਉਹ ਚਰਨ ਹੋਣ। ਸੇਵਾਦਾਸ: ਮਾਤਾ, ਤੂੰ ਸਾਡੀ ਨਾਮ ਵਿੱਚ ਲਿਵ ਤਾਂ ਲੱਗ ਗਈ, ਅੱਠ ਪੈਰ ਗੁਰੂ ਜਪਦੇ ਹੋ, ਹਿਰਦੇ ਨਿਵਾਸ ਲੱਭ ਪਿਆ ਹੈ, ਕੀ ਇਹ ਸ਼ੁਕਰ ਨਹੀਂ? ਮਾਂ, ਲੱਖ ਲੱਖ ਅਤੇ ਕਰੋੜ ਕਰੋੜ ਸ਼ੁਕਰ ਹੈ, ਪਰ ਇਹ ਤੁਕ ਬੱਚਾ ਵਾਚ ਹਾਂ, ਦਰਸ਼ਨ ਦੇਖਤ ਦੋਖ ਨਸੇ, ਕਬੂ ਨਾ ਹੋਵੋ ਦ੍ਰਿਸ਼ਟ ਅਗੋਚਰ, ਜੀ ਕੇ ਸੰਗ ਬਸੇ। ਦਰਸ਼ਨ ਦੇਖਦਿਆਂ ਸਭ ਦੁੱਖ ਅਤੇ ਦੋਸ਼ ਦੂਰ ਹੋ ਗਏ, ਇਹ ਦਰਸ਼ਨ ਦਾ ਪ੍ਰਤਾਪ ਹੈ। ਫਿਰ ਮੰਗਦੇ ਕੀ ਹਨ ਕਿ ਕਦੇ ਮੇਰੀਆਂ ਅੱਖਾਂ ਅੱਗੋਂ ਦੂਰ ਨਾ ਹੋਵੋ, ਹੇ ਤੁਸੀਂ ਜਿਉਂ ਮੇਰੇ ਜੀ ਦੇ ਨਾਲ ਵਸ ਰਹੇ ਹੋ। ਪੁੱਤ, ਜੀ ਕੇ ਸੰਗ ਬਸੇ ਤਾਂ ਹੋ ਚੁੱਕੇ, ਵਿਥ ਵਿਰਲ ਨਹੀਂ, ਪਰ ਦਰਸ਼ਨ ਦਾ ਸਵਾਦ ਇਸ ਤੋਂ ਕੁਛ ਹੋਰਵੇਂ ਹੈ, ਜਿਸ ਲਈ ਅੰਦਰਲੀ ਤੜਪ ਗੁਰੂ ਜੀ ਐਵੇਂ ਦੱਸਦੇ ਹਨ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਤਾਂ ਬਸੇ, ਪਰ ਦਰਸ਼ਨ ਹੋਣ ਨਾ, ਕਦੇ ਝਲਕਾ ਦੇਣ ਨਾ, ਫਿਰ ਆਸ ਪੂਰੀ ਹੋਵੇ, ਪਰ ਹਾਏ, ਮੇਰੇ ਦਿਨ ਮੁੱਕ ਚੁੱਕੇ, ਮੇਰੇ ਲੇਖੇ ਵਿੱਚ ਸਵਾਸ ਬਾਕੀ ਨਹੀਂ ਰਹੇ, ਮੇਰੇ ਵਿੱਚ ਕੋਈ ਗੁਣ ਸਤਿਆ ਨਹੀਂ, ਪਰ ਸਿੱਖ ਅਜੇ ਹੈ ਅਤੇ ਤ੍ਰਿਖੀ ਹੋ ਰਹੀ ਹੈ, ਕੋਈ ਉਪਾਵ ਕਰ। ਪੁੱਤਰ ਨੈਣ ਭਰ ਕੇ: ਜੋ ਕਹੋ ਸੋ ਕਰਾਂ। ਮਾਂ: ਅਰਦਾਸ ਕਰ। ਪੁੱਤਰ: ਅੰਮਾ, ਅਰਦਾਸ ਕਰਨੀ ਬੇਅਦਬੀ ਏ, ਉਹ ਆਪਣੀ ਮੌਜ ਨਾਲ ਕੰਗਲਿਆਂ ਦੇ ਘਰ ਵਲਿੱਖਾਂ ਚੀਰ ਕੇ ਆ ਜਾਣ, ਪਰ ਅਰਦਾਸ ਕਰਨੀ ਤਾਂ ਦਾਸਾਂ ਵੱਲੋਂ ਖੇਚਲ ਦੇਣੀ ਹੈ। ਮਾਂ ਕੰਬ ਕੇ: ਠੀਕ ਹੈ, ਪਰ ਬੱਚਾ, ਮੇਰੀ ਦਰਸ਼ਨ ਤਾਂਗ ਤਾਂ ਬੇਅਦਬੀ ਨਹੀਂ, ਇਹ ਵੀ ਤਾਂ ਇੱਕ ਅਰਦਾਸ ਹੈ। ਪੁੱਤ: ਨਹੀਂ ਮਾਂ ਜੀ, ਇਹ ਦਰਸ਼ਨ ਤਾਂ ਅਦਬ ਦੀ, ਪਿਆਰ ਦੀ ਚਾਹਨਾ ਹੈ, ਇਹ ਚੱਲ ਦੇਣ ਲਈ ਗੁਸਤਾਖੀ ਨਹੀਂ, ਇਹ ਪਿਆਰ ਹੈ ਅਤੇ ਨਾਲ ਰਜ਼ਾ ਪਰ ਤੁਰਨ ਦਾ ਯਤਨ ਹੈ। ਮਾਂ: ਚੰਗਾ ਲਾਲ ਜੀ, ਹੁਣ ਮੈਂ ਉੱਠਾਂ, ਨਾਵਾਂ ਧੋਵਾਂ, ਆਪਣਾ ਧਿਆਨ ਜੀ ਦੇ ਹਜ਼ੂਰ ਹਾਜ਼ਰ ਹੋਵਾਂ। ਇਸ ਪ੍ਰਕਾਰ ਕਈ ਵੇਰ ਮਾਂ ਪੁੱਤ ਦੇ ਆਪੋ ਵਿੱਚ ਸਤਸੰਗ ਦੇ ਵਿਚਾਰ ਆਉਂਦੇ ਰਹੇ। ਮਾਈ ਦੀ ਉਹ ਲਗਨ, ਉਹ ਅਰਾਧਨਾ ਅਤੇ ਉਹ ਪਿਆਰ ਵਿੱਚ ਜੋ ਸੰਸਾ ਕਦੇ ਪੈਂਦਾ ਸੀ, ਉਹ ਨਿਕਲ ਗਿਆ ਅਤੇ ਖਿੱਚ ਦੂਣੀ ਕਰ ਗਿਆ। ਦਰਸ਼ਨ ਤਾਂਗ ਦੀ ਤਾਰ ਖਿਚੀਂਦੀ ਗਈ। ਮੈਂ ਮਰ ਜਾਸਾਂ, ਮਲੂਮ ਹੋਵੇ ਨਹੀਂ, ਚਰਨ ਪਰਸੇ ਬਿਨਾਂ ਨਹੀਂ, ਪਰ ਇਹ ਕਾਂਬਾ ਹੁਣ ਵਧੇਰੇ ਆਵੇ ਕਿ ਉਹ ਬੜੇ ਕੰਮਾਂ ਵਾਲੇ ਜਗਤ ਜਲੰਦੇ ਨੂੰ ਰੱਖਣ ਆਏ, ਮੈਂ ਨਿਕਾਰੀ ਦੀ ਖਾਤਰ ਆਪਣਾ ਸਮਾਂ ਵਿਅਰਥ ਗੁਆਉਣਗੇ। ਪਰ ਫਿਰ ਕੋਈ ਤਾਕਤ ਅੰਦਰੋਂ ਆਖੇ, ਨਹੀਂ, ਮੇਰੇ ਜੋ ਹੋਏ, ਆਪਣੇ ਜੋ ਹੋਏ, ਕਿਉਂ ਨਾ ਮਿਲਣਗੇ? ਮੇਰੇ ਕੋਈ ਵੱਸ ਹੈ ਕਿ ਮੈਂ ਦਰਸ਼ਨ ਤਾਂਗ ਨੂੰ ਫੜ ਕੇ ਅੰਦਰ ਰੱਖਿਆ ਹੈ? ਇਹ ਤਾਂ ਮੇਰੇ ਵੱਸੋਂ ਬਾਹਰ ਦੀ ਹੈ। ਹੁਣ ਸੇਵਾਦਾਸ ਕਦੇ ਕਦੇ ਸੁਣੇ ਕਿ ਗੁਰੂ ਜੀ ਆ ਰਹੇ ਹਨ। ਪਰ ਉਧਰੋਂ ਪਾਤਸ਼ਾਹ ਕਸ਼ਮੀਰ ਆ ਰਿਹਾ ਸੀ। ਉਹ ਖਬਰਾਂ ਉੱਡਣ ਤੇ ਅੱਗੋਂ ਕਸ਼ਮੀਰ ਦੇ ਹਾਕਮ ਪਏ ਤਿਆਰੀਆਂ ਕਰਨ, ਇਸ ਕਰਕੇ ਰੌਲਾ ਪੈ ਜਾਵੇ ਕਿ ਕੌਣ ਆ ਰਿਹਾ ਹੈ। ਸਤਿਗੁਰੂ ਜੀ ਨੇ ਕੋਈ ਸੰਦੇਸ਼ ਅੱਗੇ ਘੱਲਿਆ ਨਹੀਂ, ਪਰ ਉਤਾਵਲ ਪਹੁੰਚਣ ਦੀ ਮਾਲੂਮ ਹੁੰਦੀ ਹੈ। ਗੁਰਦੁਆਰਿਆਂ ਦੇ ਨਿਸ਼ਾਨ ਦੱਸਦੇ ਹਨ ਕਿ ਚੰਗੀ ਲੰਮੀ ਲੰਮੀ ਮੰਜ਼ਿਲ ਕਰਕੇ ਸਫ਼ਰ ਮੁਕਾਉਂਦੇ ਗਏ ਹਨ। ਇੱਕ ਦਿਨ ਸਵੇਰ ਸਾਰ ਮਾਈ ਨੇ ਸੇਵਾਦਾਸ ਨੂੰ ਆਵਾਜ਼ ਦਿੱਤੀ। ਸੇਵਾਦਾਸ ਉਸ ਵੇਲੇ ਭਜਨ ਕਰਕੇ ਉੱਠਿਆ ਹੀ ਸੀ। ਅੱਗੋਂ ਆਵਾਜ਼ ਦਿੱਤੀ ਉਸ, ਹਾਂ ਮਾਂ ਜੀ। ਮਾਤਾ, ਤੂੰ ਤਾਂ ਸਤਿਗੁਰ ਵੇਖੇ ਹਨ, ਬੜਾ ਸੁੰਦਰ ਸਰੀਰ ਹੈ, ਚੰਗੇ ਲੰਮੇ ਅਤੇ ਭਰਵੇਂ ਹਨ। ਸੇਵਾਦਾਸ, ਹਾਂ ਮਾਂ ਜੀ। ਮਾਤਾ, ਬਾਹਾਂ ਸਾਥੋਂ ਲੰਮੀਆਂ ਹਨ। ਸੇਵਾਦਾਸ, ਜੀ ਮਾਂ ਜੀ। ਮਾਤਾ ਹੱਸਦੇ ਹਨ ਤਾਂ ਅੱਖਾਂ ਵਿੱਚ ਇੱਕ ਬਿਜਲੀ ਚਮਕ ਲਿਸ਼ਕਾਰਾ ਮਾਰਦੀ। ਸੇਵਾਦਾਸ ਅਚੜ ਹੋ ਕੇ, ਕਿਉਂ ਮਾਂ ਜੀ, ਤੁਸਾਂ ਦਰਸ਼ਨ ਪਾਏ ਹਨ? ਮਾਤਾ, ਬੱਚਾ ਮੈਂ ਇੱਕ ਚਾਵਲਾ ਡਿੱਠਾ ਹੈ ਕਿ ਇੱਕ ਗੱਦੀ ਪਰ ਬੈਠੇ ਹਨ, ਕੋਈ ਸ਼ਹਿਤ ਲਿਆਇਆ ਹੈ ਅਤੇ ਅੱਗੇ ਰੱਖੀ ਹੈ, ਅਤੇ ਉਹ ਸਿੱਖ ਹੈ ਨਾ ਬ੍ਰਹਮ ਗਿਆਨੀ ਅਲਮਸਤ, ਜਿਹਨੂੰ ਕੱਟੂ ਸ਼ਾਹ ਆਖਦੇ ਹਨ, ਉਹ ਬੈਠਾ ਹੈ ਅਤੇ ਆਪ ਆਖਦੇ ਹਨ, ਜੇ ਸ਼ਹਿਦ ਮੈਂ ਖਾਣੀ ਹੈ ਤਾਂ ਕੱਟੂ ਸ਼ਹਿ ਦੇ ਮੂੰਹ ਪਾਓ, ਨਾਮ ਰਸੀਏ ਦੀ ਰਸਨਾ ਮੇਰੀ ਰਸਨਾ ਹੈ। ਅਤੇ ਅੱਗੋਂ ਕੱਟੂ ਸ਼ਾਹ ਸ਼ਹਿਦ ਖਾ ਕੇ ਚਮਕ ਉੱਠਿਆ ਅਤੇ ਕਹਿੰਦਾ ਹੈ, ਧੰਨ ਹਰਗੋਬਿੰਦ, ਧੰਨ ਗੁਰੂ ਹਰਗੋਬਿੰਦ, ਧੰਨ ਗਰੀਬ ਨਿਵਾਜ, ਧੰਨ ਦਾਸ ਨਿਵਾਜ, ਧੰਨ ਪਤਿਤਾਂ ਦਾ ਪਿਆਰਨ ਹਾਰ, ਧੰਨ ਨੀਚਾਂ ਦਾ ਸਾਥੀ, ਧੰਨ ਨਿਮਾਣਿਆਂ ਦਾ ਬੇਲੀ। ਅਤੇ ਫਿਰ ਮੈਂ ਡਿੱਠਾ ਕਿ ਉਹ ਸ਼ਹਿਦ ਸਤਿਗੁਰਾਂ ਨੇ ਸੰਗਤ ਨੂੰ ਵਰਤਾਈ ਅਤੇ ਵੇਖੋ ਉਸਦਾ ਸਵਾਦ ਉਹਨਾਂ ਨੂੰ ਆ ਰਿਹਾ ਸੀ। ਇਉਂ ਦਾ ਇੱਕ ਚਾਵਲਾ ਲੰਘਿਆ ਹੈ, ਕਿਉਂ ਪੁੱਤ, ਇਹ ਸੂਰਤ ਗੁਰੂ ਜੀ ਦੀ ਹੈ। ਸੇਵਾਦਾਸ ਸੁਣਦਾ ਸੁਣਦਾ ਕਿਸੇ ਸਵਾਦ ਵਿੱਚ ਮਗਨ ਹੋ ਰਿਹਾ ਸੀ, ਬੋਲ ਨਹੀਂ ਸਕਦਾ ਸੀ। ਉਸਦੇ ਨੈਣਾਂ ਅੱਗੇ ਉਹ ਰੱਬੀ ਜਲਾਲ ਵਾਲੀ ਮੂਰਤ ਫਿਰ ਰਹੀ ਸੀ ਅਤੇ ਪਿਆਰ ਦੀ ਝਰਨਾਹਟ ਨਾਲ ਥਰਰ ਥਰਰ ਕਾਲਜੇ ਵਿੱਚ ਹੁੰਦੀ ਸੀ। ਉਹ ਸੁਣ ਰਿਹਾ ਸੀ, ਉੱਧਰ ਉਸਦੇ ਅੰਦਰ ਮੂਰਤ ਅੰਕਤ ਹੋ ਰਹੀ ਸੀ। ਉਸਨੂੰ ਘੋੜੇ ਚੜ੍ਹੇ ਦਿਸਣ ਲੱਗ ਪਏ ਅਤੇ ਐਵੇਂ ਪਾਸੇ ਕੇ ਆ ਰਹੇ ਹਨ। ਉੱਧਰ ਮਾਂ ਪੁੱਛਦੀ ਪੁੱਛਦੀ ਚੁੱਪ ਹੋ ਗਈ। ਸੁਪਨਾ ਫਿਰ ਅੱਖਾਂ ਅੱਗੇ ਆ ਗਿਆ, ਉਹ ਸੂਰਤ ਫਿਰ ਦਿਸ ਪਈ ਅਤੇ ਆਪਣੇ ਵਿੱਚ ਖਿੱਚ ਲੈ ਗਈ। ਮਾਈ ਦੇ ਬਾਹਰੋਂ ਮੀਟੇ ਹੋਏ ਨੈਣ ਅੰਦਰੋਂ ਖੁੱਲ੍ਹ ਕੇ ਉਸਦੇ ਦਰਸ਼ਨ ਵਿੱਚ ਮਸਤ ਹੋ ਗਏ, ਜਿਵੇਂ ਸੂਰਜ ਦੀ ਤਾਬ ਰੱਖਣ ਵਾਲੇ ਨੈਣ ਸੂਰਜ 'ਤੇ ਟਿਕ ਜਾਣ। ਸੇਵਾਦਾਸ ਦਾ ਮਨ ਗੁਰੂ ਜੀ ਦੀ ਸਫ਼ਰ ਵਿੱਚ ਤੋਰ ਵੇਖ ਰਿਹਾ ਹੈ ਕਿ ਆ ਰਹੇ ਹਨ। ਮਾਂ ਉਹਨਾਂ ਦੇ ਟਿੱਕੇ ਜਲਾਲ ਦੇ ਦਰਸ਼ਨ ਵਿੱਚ ਆਪਾਂ ਭੁੱਲ ਬੈਠੀ ਹੈ ਕਿ ਕਾਠੀ ਦਰਵਾਜ਼ੇ ਵੱਲੋਂ ਖਟਕਾਰ ਹੋਣ ਲੱਗ ਪਿਆ। ਟਾਪਾਂ ਦੀ ਆਵਾਜ਼ ਆਈ, ਪਰ ਦੋਹਾਂ ਦੇ ਕੰਨ ਸੁਣ ਨਹੀਂ ਰਹੇ। ਦੋਹਾਂ ਦੇ ਨੈਣ ਬੰਦ ਹੋਏ, ਧਿਆਨ ਮਗਨ ਦਰਸ਼ਨ ਦਾ ਆਨੰਦ ਲੈ ਰਹੇ ਹਨ ਕਿ ਬੂਹੇ ਦੇ ਬਾਹਰ ਹੁਣ ਤਾਂ ਐਨ ਘਰ ਦੇ ਅੱਗੇ ਬੇਚੈਨ ਘੋੜੇ ਦੀਆਂ ਟਾਪਾਂ ਟੱਪ ਟੱਪ ਸੁਣਾਈ ਦੇਣ। ਸੇਵਾਦਾਸ ਨੇ ਧਿਆਨ ਵਿੱਚ ਖੜ੍ਹੇ ਤੱਕੇ, ਘਬਰਾ ਕੇ ਨੈਣ ਖੁੱਲ੍ਹ ਗਏ। ਕੰਨਾਂ ਨੇ ਹੁਣ ਟਾਪਾਂ ਦੀ ਟੱਪ ਟੱਪ ਸੁਣੀ, ਕਾਹਲੀ ਨਾਲ ਉੱਠਿਆ, ਚੁੰਦਿਆਈਆਂ ਅੱਖਾਂ ਨਾਲ ਮਿਕਨਾਤੀ ਸੀ ਪੱਥਰ ਦੀ ਖਿੱਚ ਵਾਂਗ ਖਿਚੀਂਦੇ ਜਾ ਬੂਹਾ ਖੋਲ੍ਹਿਆ। ਸੱਚਮੁੱਚ ਮੀਰੀ ਪੀਰੀ ਦੇ ਮਾਲਕ ਦਰ 'ਤੇ ਖੜ੍ਹੇ ਹਨ, ਹੱਥ ਵਿੱਚ ਭਾਰੀ ਬਰਛਾ, ਮੱਥੇ 'ਤੇ ਰੱਬੀ ਜਲਾਲ, ਨੈਣਾਂ ਵਿੱਚ ਇਲਾਹੀ ਤੇਜ, ਪਿਆਰ ਦਾ ਮੀਂਹ ਵਸਾਉਂਦੇ ਘੋੜੇ 'ਤੇ ਬੈਠੇ ਹਨ ਅਤੇ ਘੋੜਾ ਕਾਲਾ ਹੋ ਰਿਹਾ ਹੈ, ਖੁਰ ਚੁੱਕਦਾ ਹੈ, ਖੁਰ ਰੱਖਦਾ ਹੈ, ਪਰ ਸੇਵਾਦਾਸ ਉਸੇ ਲਗਨ ਵਿੱਚ ਜਾ ਰਕਾਬ 'ਤੇ ਸਿਰ ਧਰਦਾ ਹੈ, ਚਰਨ ਪਰਸਦਾ ਹੈ। ਪਸ਼ੂ ਘੋੜਾ ਵੀ ਸ਼ਾਂਤ ਹੋ ਖੜੋ ਜਾਂਦਾ ਹੈ। ਕੋਈ ਅਗੰਮੀ ਲਹਿਰ ਸੇਵਾਦਾਸ ਦੇ ਪਿਆਰ ਦੀ ਉਸਨੂੰ ਵੀ ਅਡੋਲ ਕਰ ਦਿੰਦੀ ਹੈ। ਰਕਾਬ ਤੋਂ ਸਿਰ ਚਾਹ ਕੇ ਚਿਹਰੇ ਵੱਲ ਤੱਕਦਾ ਅਤੇ ਬੇਬਲ ਹੋ ਫਿਰ ਸਿਰ ਰਕਾਬ 'ਤੇ ਰੱਖ ਦਿੰਦਾ ਹੈ। ਸੱਚ ਹੈ ਅਤੇ ਸੱਚ ਹੈ ਕਿ ਅਸਾਂ ਨਿਮਾਣਿਆਂ ਦੇ ਘਰ ਆ ਗਏ ਹਨ, ਅਸਾਂ ਨਚੀਜਿਆਂ ਦੇ ਘਰ ਵਲਿੱਖਾਂ ਚੀਰ ਕੇ ਜਗਤ ਦੇ ਸੁਆਮੀ ਆ ਗਏ ਹਨ। ਹਾਂ ਸੱਚ ਹੈ ਸੇਵਾਦਾਸ, ਜੋ ਬ੍ਰਹਮ ਲੋਕ ਤੋਂ ਸੱਚਖੰਡ ਤੋਂ ਮਾਤ ਲੋਕ ਵਿੱਚ ਪਿਆਰ ਦੇ ਬੱਧੇ ਆਉਂਦੇ ਹਨ, ਉਹਨਾਂ 'ਤੇ ਤਰੁੱਠਵੇਂ ਪਿਆਰ ਦੇ ਅੱਗੇ ਮਾਤ ਲੋਕ ਦੀਆਂ ਵਿੱਥਾਂ ਅਤੇ ਦੂਰੀਆਂ ਪੈਂਡੇ ਕੀ ਚੀਜ਼ ਹਨ? ਆ ਗਏ ਅਤੇ ਸੱਚਮੁੱਚ ਆ ਗਏ ਹਨ। ਰਕਾਬ ਫੜ ਕੇ ਘੋੜੇ ਤੋਂ ਉਤਾਰਿਆ, ਫਿਰ ਚਰਨਾਂ 'ਤੇ ਟਹਿ ਕੇ ਪਿਆਰ ਕੀਤਾ, ਫਿਰ ਅੰਦਰ ਲੈ ਆਇਆ, ਪਲੰਘ ਡਾਹ ਕੇ ਬਿਠਾਇਆ ਅਤੇ ਅੰਦਰ ਜਾ ਕੇ ਧਿਆਨ ਮਗਨ ਮਾਤਾ ਨੂੰ ਦੱਸਿਆ ਕਿ ਆ ਗਏ ਹਨ, ਮਹਾਰਾਜ ਆ ਗਏ ਹਨ। ਆਵਾਜ਼ ਸੁਣ ਕੇ ਮਾਂ ਦੇ ਨੈਣ ਖੁੱਲ੍ਹ ਗਏ, ਪਰ ਨਾ ਸਮਝ ਕੇ ਕਿ ਕੀ ਹੈ, ਮਾਈ ਨੇ ਨੈਣ ਘੁੱਟ ਲਏ ਕਿ ਕਿਵੇਂ ਦਰਸ਼ਨ ਓਲੇ ਨਾ ਹੋਵੇ। ਮਾਂ ਨੂੰ ਨੈਣਾਂ ਦੀ ਘੁੱਟ ਦਰਸ਼ਨਾਂ ਨੂੰ ਘੁੱਟ ਸਕਦੀ ਹੈ, ਪਰ ਇਨਸਾਨ, ਮਹਾਰਾਜ ਦੇ ਦਰਸ਼ਨਾਂ ਦੀ ਪਿਆਸ ਦਾ ਕੁੱਠਾ ਇਨਸਾਨ, ਪ੍ਰਤੱਖ ਦਰਸ਼ਨਾਂ ਦੀ ਤ੍ਰੇਹ ਦਾ ਲੁੱਠਾ ਇਨਸਾਨ, ਹੋਰ ਕਰੇ ਵੀ ਕੀ? ਸੇਵਾਦਾਸ ਨੇ ਮਾਂ ਨੂੰ ਫਿਰ ਕਿਹਾ, ਅੰਮਾ ਆ ਗਏ ਹਨ। ਅੰਮਾ ਬੰਦ ਨੈਣਾ ਵਿੱਚੋਂ ਹੀ, ਹਾਂ ਬੇਟਾ ਮੈਂ ਦਰਸ਼ਨ ਕਰ ਰਹੀ ਹਾਂ। ਪੁੱਤ, ਅੰਮਾ ਸਮਰਥਕ ਆ ਗਏ ਹਨ। ਮਾਂ, ਸਮਰਥਕ ਦਰਸ਼ਨ ਹਨ, ਨਾ ਬੁਲਾ, ਮੈਥੋਂ ਵਿਛੜਨ ਨਹੀਂ ਆਉਂਦਾ। ਪੁੱਤ, ਅੰਮਾ ਪ੍ਰਤੱਖ ਆਏ ਬੈਠੇ ਹਨ। ਮਾਂ, ਹਾਂ ਪਲੰਘ 'ਤੇ ਦਰਸ਼ਨ ਦੇ ਰਹੇ ਹਨ। ਪੁੱਤ, ਅੰਮਾ ਅੱਖਾਂ ਖੋਲ੍ਹ 'ਤੇ ਚੱਲ ਬਾਹਰ। ਮਾਂ, ਨਾ ਬੁਲਾਓ ਨਾ ਸਤਾਓ, ਸਿੱਖ ਸਿੱਕੇ ਵੇਖੇ ਹਨ, ਰਜ ਰਜ ਕੇ ਵੇਖ ਲੈਣ ਦਿਓ, ਹਾਏ ਚੁੱਪ ਕਰੋ ਨਾ। ਪੁੱਤ ਹਿਲਾ ਕੇ, ਕੀ ਕਰ ਰਹੇ ਹੋ, ਬੇਅਦਬੀ ਹੋ ਰਹੀ ਹੈ, ਛੇਤੀ ਚਲੋ। ਮਾਂ, ਆ ਗਏ, ਮੇਰੇ ਆਂਗਨ ਆ ਗਏ, ਮੇਰੇ ਸਾਹਮਣੇ ਆ ਗਏ, ਮੈਨੂੰ ਚਰਨ ਬਖਸ਼ ਦਿੱਤੇ, ਕਿਉਂ ਹਿਲਾਨੇ ਹੋ, ਰੱਤਾ ਕੋ ਤਾਂ ਹੋਰ ਸਵਾਦ ਲੈਣ ਦਿਓ। ਸੇਵਾਦਾਸ ਇਸ ਮਗਨਤਾ ਨੂੰ ਸਮਝ ਨਹੀਂ ਰਿਹਾ ਸੀ, ਪਰ ਉਹ ਬੇਅਦਬੀ ਦੇ ਭੈ ਅਤੇ ਛੇਤੀ ਮਾਂ ਦਰਸ਼ਨ ਕਰੇ ਦੇ ਡਾਢੇ ਖੁਸ਼ੀ ਭਰੇ ਰੰਗ ਵਿੱਚ ਕਾਲਾ ਹੋ ਰਿਹਾ ਸੀ, ਪਰ ਬਾਹਰ ਬੈਠੇ ਏਕਾ ਸੁਰਤ ਜੇਤੇ ਹੈ ਜੀ ਦੇ ਅਸੂਲ ਦੇ ਜਾਣੂ, ਦਿਲਾਂ ਦੇ ਮਹਿਰਮ ਪਲੰਘ ਤੋਂ ਤਾਵਲੇ ਹੋ ਉੱਠੇ ਅਤੇ ਅੰਦਰ ਆ ਕੇ ਮਾਈ ਦੇ ਸਾਹਮਣੇ ਖੜੋ ਗਏ। ਸੇਵਾਦਾਸ ਨੂੰ ਇਸ਼ਾਰਾ ਕੀਤਾ ਕਿ ਨਾ ਬੁਲਾਓ, ਧਿਆਨੀ ਧਿਆਨ ਮਗਨ ਅਡੋਲ ਸਮਾਧੀ ਵਿੱਚ ਹੈ, ਧਿਆਨਿਸ਼ਟ ਜੀ ਪ੍ਰਤੱਖ ਸਮਰਥਕ ਸਾਹਮਣੇ ਖੜ੍ਹੇ ਹਨ। ਖੜ੍ਹੇ ਖੜ੍ਹੇ ਨੈਣ ਬੰਦ ਕਰ ਧਿਆਨ ਦੇ ਦੇਸ਼ ਮਾਈ ਦੇ ਧਿਆਨਿਸ਼ਟ ਰੂਪ ਵਿੱਚ ਬੋਲੇ, ਤੱਕੋ ਤਾਂ ਸਹੀ। ਇਉਂ ਹੁੰਦੇ ਸਾਰ ਮਾਈ ਦੇ ਨੈਣ ਖੁੱਲ੍ਹੇ, ਪ੍ਰਤੱਖ ਮੂਰਤੀ ਸਾਹਮਣੇ ਵੇਖੀ। ਉਹ ਜੋ ਧਿਆਨ ਵਿੱਚ ਵੇਖੀ ਸੀ, ਧਿਆਨ ਤੋਂ ਥਾਨ ਹੁੰਦੀ ਅਤੇ ਪ੍ਰਤੱਖ ਦਰਸ਼ਨ ਦੇ ਅਚਾਨਕ ਨਜ਼ਾਰੇ ਤੋਂ ਸਮਾਧੀ ਵੱਲ ਰੁੱਖ ਖਾਂਦੀ, ਸੁਰਤ ਕਿਸ ਅਚਰਜ ਰਸ ਵਿੱਚ ਆ ਚਰਨਾਂ 'ਤੇ ਟਹਿ ਪਈ। ਸਤਿਗੁਰੂ ਜੀ ਬੈਠ ਗਏ, ਬਿਰਧ ਦਾ ਸਿਰ ਗੋਦ ਵਿੱਚ ਲੈ ਲਿਆ, ਸਿਰ 'ਤੇ ਰੱਬੀ ਹੱਥ ਪਿਆਰ ਕਰਨ ਲੱਗਾ। ਮਾਈ ਦੀ ਸੁਰਤ ਨਿਆਣੇ ਬੱਚੇ ਵਾਂਗੂ ਗੋਦ ਪਈ, ਕੁਛ ਪ੍ਰਤੱਖ ਕੁਛ ਧਿਆਨ ਦੇ ਮਿਸ਼ਰਤ ਰੰਗ ਵਿੱਚ ਰਸਲੀਨ ਹੋ ਰਸ ਅਨੁਭਵਤਾ ਦੇ ਹਾਲ ਵਿੱਚ ਆਉਂਦੀ ਹੈ। ਕਿੰਨੇ ਹੀ ਚਿਰ ਮਗਰੋਂ ਸਿਰ ਚਾ ਚੱਕਦੀ ਹੈ ਅਤੇ ਦਰਸ਼ਨ ਪਾਉਂਦੀ ਹੈ। ਜਲਾਲ ਵੇਖ ਕੇ ਫਿਰ ਸਿਰ ਸੱਟ ਕੇ ਸਿਰ 'ਤੇ ਫਿਰਦੇ ਹੱਥ ਦਾ ਪਿਆਰ ਰਸ ਮਾਣਦੀ ਹੈ, ਫਿਰ ਸਿਰ ਚੁੱਕਦੀ ਹੈ, ਫਿਰ ਸਿਰ ਰੱਖਦੀ ਹੈ। ਕਿੰਨੇ ਚਿਰ ਮਗਰੋਂ ਸਾਰੀ ਸੁਰਤ ਪਰਤਾ ਖਾਂਦੀ ਹੈ ਅਤੇ ਠੰਡਾ ਸਾਹ ਲੈ ਕੇ ਆਖਦੀ ਹੈ, ਆ ਗਏ ਨਿਮਾਣਿਆਂ ਦੇ ਮਾਣ। ਫਿਰ ਚਰਨ ਲੱਭਦੀ ਅਤੇ ਘੁੱਟ ਕੇ ਲਿਪਟ ਜਾਂਦੀ ਹੈ, ਆਖਦੀ ਹੈ, ਕਬਹੂ ਨਾ ਹੋਵੋ ਦ੍ਰਿਸ਼ਟ ਅਗੋਚਰ, ਜੀ ਕੇ ਸੰਗ ਬਸੇ। ਕੁਛ ਚਿਰ ਮਗਰੋਂ ਸਿਰ ਚਾਹ ਕੇ ਵੇਖਦੀ ਹੈ, ਦਰਸ਼ਨ ਦੇਖਤ ਦੋਖ ਨਸੇ, ਕਬਹੂ ਨਾ ਹੋਵੋ ਦ੍ਰਿਸ਼ਟ ਅਗੋਚਰ, ਜੀ ਕੇ ਸੰਗ ਬਸੇ। ਮਾਈ ਦਾ ਉਸ ਬੁੱਢੇ ਦੀ ਅਵਸਥਾ ਦਾ ਥਰਥਰਾਂਦਾ ਗਲਾ ਜਿਸ ਵੇਲੇ ਕਬੂ ਨਾ ਹੋਵੋ ਦ੍ਰਿਸ਼ਟ ਅਗੋਚਰ ਦੀ ਪਿਆਰੀ ਆਵਾਜ਼ ਕੱਢਦਾ ਹੈ ਤਾਂ ਨੈਣ ਜਲ ਨਾਲ ਭਰ ਆਉਂਦੇ ਹਨ। ਇਨਸਾਨ ਦੇ ਅੰਦਰ, ਮਨੁੱਖ ਦੇ ਅੰਦਰ ਜੋ ਵਾਹਿਗੁਰੂ ਦਰਸ਼ਨਾਂ ਦੀ ਕੁਦਰਤੀ ਸਿੱਖ ਹੈ, ਉਸਨੂੰ ਸਮਝਣ ਵਾਲੇ ਸਮਝ ਸਕਦੇ ਹਨ ਕਿ ਮਾਈ ਦੇ ਅੰਦਰ ਕੀ ਬੀਤ ਰਹੀ ਹੈ, ਕਿਸ ਤਰ੍ਹਾਂ ਦੀ ਖੁਸ਼ੀ ਹੈ, ਕਿਸ ਤਰ੍ਹਾਂ ਦਾ ਸ਼ੁਕਰ ਹੈ, ਕਿਸ ਤਰ੍ਹਾਂ ਦੀ ਅਰਦਾਸ ਹੈ। ਕਬੂ ਨਾ ਹੋਵੋ ਦ੍ਰਿਸ਼ਟ ਅਗੋਚਰ, ਜੀ ਕੇ ਸੰਗ ਬਸੇ। ਚਿਰਕਾਲ ਮਾਈ ਨੇ ਭਗਤੀ ਪ੍ਰੇਮ ਵਾਲੇ ਸ਼ਾਂਤ ਰਸ ਦਾ ਆਨੰਦ ਲਿਆ, ਮਗਨ ਹੋ ਹੋਸ਼ਾਂ ਵਿੱਚ ਆਈ ਅਤੇ ਬੋਲੀ, ਹਉਂ ਵਾਰੀ ਹਉਂ ਸਦ ਬਲਿਹਾਰੀ, ਹਉਂ ਸਦ ਕੇ ਕੋਲੀ ਸਦ ਵਾਰੀ। ਅੱਜ ਉਹ ਮਾਲਾ ਜੋ ਰੇਜੇ 'ਤੇ ਲਟਕਾਉਂਦੀ ਸੀ ਆਪਣੇ ਕੰਬਦੇ ਪਰ ਪਿਆਰ ਭਰੇ ਹੱਥਾਂ ਨਾਲ ਗੁਰੂ ਜੀ ਦੇ ਗਲੇ ਪਾਈ। ਉਸ ਚੌਕੀ ਪਰ ਜਿਸ ਪਰ ਰੇਜਾ ਰੱਖਦੀ ਸੀ ਪਰ ਤਖ ਗੁਰੂ ਜੀ ਨੂੰ ਬਿਠਾ ਕੇ ਰੇਜਾ ਚਰਨਾਂ 'ਤੇ ਰੱਖਿਆ, ਚੰਦਰ ਉੱਪਰ ਛਿੜਕਾਇਆ। ਇਸ ਪੂਜਾ ਹਾਲਤ ਵਿੱਚ ਭਗਤ ਵਛਲ ਜੀ ਬੋਲੇ, ਮਾਈ ਕੱਪੜੇ ਮੈਲੇ ਹੋ ਰਹੇ ਹਨ, ਆਪਣੇ ਰੇਜੇ ਦੇ ਕੱਪੜੇ ਪਹਿਨਾ ਜੋ ਪਹਿਨਣ ਮੈਂ ਆਇਆ ਹਾਂ। ਮਾਈ ਸਦਕੇ ਹੋ ਰਹੀ ਸੀ, ਗੁਰੂ ਜੀ ਦੀ ਕੀਰਤੀ ਗਾ ਰਹੀ ਸੀ, ਉੱਚੇ ਕਿਸੇ ਰਸ ਵਿੱਚ ਮਗਨ ਸੀ, ਆਪਣੇ ਗੁਰੂ ਤੋਂ ਵਾਰਨੇ ਹੋ ਰਹੀ ਸੀ। ਦਰਜੀ ਬੁਲਾਇਆ ਗਿਆ ਅਤੇ ਉਸੇ ਵੇਲੇ ਰੇਜਾ ਕੱਟ ਕੇ ਗੁਰੂ ਜੀ ਦਾ ਜਾਮਾ ਸੀਤਾ ਗਿਆ ਅਤੇ ਪਹਿਰਾਇਆ ਗਿਆ। ਸਤਿਗੁਰੂ ਜੀ ਨੇ ਇਸ ਵੇਲੇ ਇੱਕ ਐਸੀ ਦ੍ਰਿਸ਼ਟ ਪਾਈ ਕਿ ਮਾਈ ਦੇ ਨੈਣ ਅੰਦਰੋਂ ਖੁੱਲ੍ਹੇ, ਜਿਸ ਅਵਸਥਾ ਨੂੰ ਯੋਗੀ ਤਰਸਦੇ ਹਨ। ਹਾਂ, ਜਾਂ ਗਤ ਕੋ ਜੋਗੀ ਸਰਬਾਛਤ, ਸੋ ਗਤ ਛਿਨ ਮੈਂ ਪਾਈ। ਇਸ ਪ੍ਰੇਮ ਸਦਕੇ, ਇਸ ਗੁਰੂ ਮਿਹਰ ਅਤੇ ਸਿੱਖ ਦਰਸ਼ਨ ਤਾਂਗ ਦੇ ਸਦਾ ਸਦਕੇ, ਇਹ ਤਾਰਨ ਹਾਰ ਮੂਰਤੀ, ਇਹ ਤਾਰਈ ਮੂਰਤੀ, ਸਦਾ ਥਿਰ ਰਹੋ, ਸਦਾ ਥਿਰ ਰਹੋ, ਸਦਾ ਥਿਰ ਰਹੋ ਭਗਤ ਜਨਾਂ ਦੇ ਹਿਰਦੇ। ਹਾਂਜੀ, ਇਸ ਪ੍ਰੇਮ ਸਦਕੇ, ਇਸ ਗੁਰੂ ਮਿਹਰ ਅਤੇ ਸਿੱਖ ਦਰਸ਼ਨ ਤਾਂਗ ਦੇ ਸਦਾ ਸਦਕੇ, ਇਹ ਤਾਰਨ ਹਾਰ ਮੂਰਤੀ, ਇਹ ਤਾਰ ਰਹੀ ਮੂਰਤੀ, ਸਦਾ ਥਿਰ ਰਹੋ, ਸਦਾ ਥਿਰ ਰਹੋ, ਸਦਾ ਥਿਰ ਰਹੋ ਭਗਤ ਜਨਾਂ ਦੇ ਹਿਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।